नानक पाद पंकज बंदन पाद पंकज बंदन सिमरो अंगद दोख निकंदन अमरदास गुर हृदयताव गुर हृदयताव श्री गुरु रामदास गुण गावो जन बिगनन के नाशक बिगनन के नाशक हर गोविंद शुभ समात प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला परम कृपाला श्री गुरु गोविंद सिंह विशाला करों तरा पर पुन पुन सीसा पुन पुन सीसा बंदों बार बार जगदीसा जिसमें अमृत ज्ञान है मानक भगत वैराग श्री गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन का बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह बिघन विनाशन सोए
सतनाम श्री वाहिगुरु साहिब जी दोहरा कितक दिवस रह करत हां फल उपदेश दृढ़ाए विदा होए गमने प्रभु आन थान सत पाए कितक दिवस रह कर तहां
परम सम्मान योग गुरु रूप गुरु खालसा सात संगत जी वाहिगुरु जी का खालसा वाहिगुरु जी की फतेह आप सरबत संतां दसां पातशाहियां दे पावन प्रताप स्वरूप आप सरबत संगतां दसां पातशाहियां दे पावन प्रतख स्वरूप हाजर नाजर सतगुरु गुरता गद्दी दे तख्त उत्ते सुभाईमान ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਰਾਤ ਦੇ ਨਾ ਸਾਲਾਨਾ ਗੁਰਮਤਿ ਸਮਾਗਮਾਂ ਅੰਦਰ ਜੁੜ ਕਰਕੇ ਹਾਜ਼ਰੀਆਂ ਭਰ ਰਹੇ ਹੋ। ਆਪ ਸੰਗਤਾਂ ਨੇ ਹੁਣੇ ਹੁਣੇ ਸਿੱਖ ਸੇਵਾ ਸੁਸਾਇਟੀ ਦੇ ਭੁਚੰਗੀ ਅਤੇ ਭੁਚੰਗਣਾਂ ਦੀ ਰਸਨਾ ਤੋਂ ਗੁਰਬਾਣੀ ਦਾ ਬਹੁਤ ਹੀ ਮਨੋਹਰ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਇਸ ਕਲਯੁਗ ਦੇ ਕਲੀਕਾਲ ਸਮੇਂ ਅੰਦਰ ਸਤਿਗੁਰਾਂ ਨੇ ਕੀਰਤਨ ਭਗਤੀ ਨੂੰ ਬਹੁਤ ਵੱਡੀ ਪ੍ਰਮੁੱਖਤਾ ਦਿੱਤੀ ਹੈ। ਇਸੇ ਕਰਕੇ ਹਜ਼ੂਰ ਨੇ ਕੀਰਤਨ ਦੀ ਮਹਿਮਾ ਕਰਦਿਆਂ ਹੋਇਆਂ ਇਹ ਬਚਨ ਅੰਕਿਤ ਕੀਤੇ ਹਨ ਪਾਵਨ ਗੁਰਬਾਣੀ ਵਿੱਚ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੁ ਨਾਨਕ ਜੇ ਸਤਿਗੁਰ ਪੂਰਾ। ਐਸਾ ਅਖੰਡ ਕੀਰਤਨ ਗੁਰਸਿੱਖਾਂ ਦੀ ਹਮੇਸ਼ਾ ਵਾਸਤੇ ਜੀਵਨ ਅੰਦਰ ਖੁਰਾਕ ਰਹੀ ਹੈ ਔਰ ਇਹ ਕੀਰਤਨ ਦੀਆਂ ਦਾਤਾਂ ਪਹਿਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੀਆਂ ਔਰ ਸਮੇਂ ਸਮੇਂ ਦਸ ਸਤਿਗੁਰੂ ਸਾਹਿਬਾਨਾਂ ਦੇ ਸਮੇਂ ਅੰਦਰ ਵੀ ਕੀਰਤਨ ਦਾ ਪ੍ਰਵਾਹ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਹਮੇਸ਼ਾ ਜਾਰੀ ਰਿਹਾ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਤਿਗੁਰਾਂ ਨੇ ਅੱਠੇ ਪਹਿਰ ਕੀਰਤਨ ਕਰਨ ਦੀ ਮਰਯਾਦਾ ਕਾਇਮ ਕੀਤੀ ਹੈ ਔਰ ਜਿੱਥੇ ਅੱਠੇ ਪਹਿਰ ਗੁਰਬਾਣੀ ਦਾ ਕੀਰਤਨ ਹਮੇਸ਼ਾ ਵਾਸਤੇ ਰੋਜ਼ਾਨਾ ਕੀਤਾ ਜਾਂਦਾ ਹੈ ਇਹ ਸਤਿਗੁਰਾਂ ਦੇ ਸਮੇਂ ਤੋਂ ਲੈ ਕੇ ਮਰਯਾਦਾ ਕਾਇਮ ਕੀਤੀ ਗਈ ਹੈ। ਇਸ ਕਰਕੇ ਗੁਰਸਿੱਖ ਜਦੋਂ ਵੀ ਦੀਵਾਨ ਭਾਵੇਂ ਅੰਮ੍ਰਿਤ ਵੇਲੇ ਦਾ ਭਾਵੇਂ ਦਿਨ ਦਾ ਭਾਵੇਂ ਰਾਤ ਦਾ ਦੀਵਾਨ ਸਜੇ ਤਾਂ ਸੰਗਤ ਦੇ ਅੰਦਰ ਕੀਰਤਨ ਹਮੇਸ਼ਾ ਵਾਸਤੇ ਕੀਤਾ ਜਾਂਦਾ ਹੈ ਔਰ ਉਸੇ ਮਰਯਾਦਾ ਨੂੰ ਮੁੱਖ ਰੱਖਦਿਆਂ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਪ ਜੀ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਵੱਖ ਵੱਖ ਜਥਿਆਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਇਹ ਜੋ ਸਿੱਖ ਸੇਵਾ ਸੁਸਾਇਟੀ ਦੇ ਵਿਦਿਆਰਥੀਆਂ ਨੇ ਆਪ ਜੀ ਨੂੰ ਕੀਰਤਨ ਸਰਵਣ ਕਰਵਾਇਆ ਇਹ ਬਹੁਤ ਵੱਡਾ ਉਪਰਾਲਾ ਅਤੇ ਸ਼ਲਾਘਾਯੋਗ ਉੱਦਮ ਜਿੱਥੇ ਨਗਰ ਦੀ ਸੰਗਤ ਦੀ ਬਹੁਤ ਵੱਡੀ ਇਹ ਸੇਵਾ ਹੈ। ਉੱਥੇ ਭਾਈ ਅਕਵਿੰਦਰ ਸਿੰਘ ਜੀ ਨੇ ਹਮੇਸ਼ਾ ਵਾਸਤੇ ਇਸ ਨਗਰ ਦੇ ਬੱਚਿਆਂ ਦੇ ਅੰਦਰ ਬਚਪਨ ਤੋਂ ਹੀ ਸਿੱਖੀ ਦੀ ਭਾਵਨਾ ਨੂੰ ਦ੍ਰਿੜ ਕਰਵਾਉਣ ਵਾਸਤੇ ਬਹੁਤ ਵੱਡਾ ਉੱਦਮ ਔਰ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਕਿ ਵਿਸ਼ੇਸ਼ ਰੂਪ ਦੇ ਵਿੱਚ ਬਹੁਤ ਸੁਲਝੇ ਹੋਏ ਸਿਆਣੇ ਉਸਤਾਦ ਨਗਰ ਦੇ ਵਿੱਚ ਬੱਚਿਆਂ ਨੂੰ ਕੀਰਤਨ ਸਿਖਾਉਣ ਵਾਸਤੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਜੋ ਕਿ ਰੋਜ਼ਾਨਾ ਭੁਚੰਗੀ ਔਰ ਭੁਚੰਗਣਾਂ ਨੂੰ ਗੁਰਬਾਣੀ ਦਾ ਕੀਰਤਨ ਸਿਖਾਉਣ ਦੀ ਸੇਵਾ ਕਰਦੇ ਹੈ। ਜਿਹੜੇ ਸੰਸਕਾਰ ਬਾਲਕ ਅਵਸਥਾ ਦੇ ਅੰਦਰ ਗੁਰਮਤਿ ਔਰ ਸਿੱਖੀ ਦੇ ਪੈਦਾ ਹੋ ਜਾਣ ਉਹ ਅਖੀਰਲੇ ਜੀਵਨ ਵਿੱਚ ਅਖੀਰਲੇ ਸਵਾਸਾਂ ਦੇ ਸਮੇਂ ਤੱਕ ਨਾਲ ਨਿਭਦੇ ਹਨ। ਭਗਤ ਧਰੂ ਨਾਲੋਂ ਵੱਡੀ ਕੋਈ ਮਿਸਾਲ ਸਾਨੂੰ ਸੰਸਾਰ ਅੰਦਰ ਨਹੀਂ ਮਿਲ ਸਕਦੀ ਕਿ ਭਗਤ ਧਰੂ ਦੀ ਮਾਤਾ ਨੇ ਭਗਤ ਧਰੂ ਦੇ ਅੰਦਰ ਕਿਸ ਢੰਗ ਦੇ ਨਾਲ ਬਾਲਕ ਉਮਰ ਦੇ ਅੰਦਰ ਪਰਮੇਸ਼ਰ ਦਾ ਪ੍ਰੇਮ, ਵਾਹਿਗੁਰੂ ਦੇ ਪ੍ਰਤੀ ਸ਼ਰਧਾ, ਦ੍ਰਿੜ ਭਰੋਸਾ, ਪੂਰਨ ਵਿਸ਼ਵਾਸ ਔਰ ਵਾਹਿਗੁਰੂ ਪਰਮੇਸ਼ਰ ਪ੍ਰਤੀ ਪ੍ਰੀਤ ਪੈਦਾ ਕੀਤੀ ਇਹ ਉਸ ਮਾਤਾ ਦੀ ਬਹੁਤ ਵੱਡੀ ਦੇਣ ਸੀ ਔਰ ਜਿਸ ਦੀ ਬਦੌਲਤ ਪੰਜ ਸਾਲ ਦੀ ਬਹੁਤ ਛੋਟੀ ਅਵਸਥਾ ਵਿੱਚ ਪਾਂਚ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਇਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਮਿਸਾਲ ਦਿੱਤੀ ਹੈ। ਇਹ ਕੋਈ ਕਿਸੇ ਹੋਰ ਵਿਅਕਤੀ ਦਾ ਕਥਿਆ ਹੋਇਆ ਇਤਿਹਾਸ ਨਹੀਂ ਹੈ। ਹਜ਼ੂਰ ਫਰਮਾਨ ਕਰਦੇ ਕਿ ਪੰਜ ਸਾਲ ਦੀ ਸਰੀਰ ਦੀ ਉਮਰ ਸੀ ਭਗਤ ਧਰੂ ਦੀ ਜਿਸ ਵਕਤ ਉਸਨੇ ਜੰਗਲਾਂ ਵਿੱਚ ਜਾ ਕੇ ਇਕਾਂਤ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਇਤਨੀ ਕਠਿਨ ਬੰਦਗੀ ਔਰ ਭਗਤੀ ਸਿਮਰਨ ਕੀਤਾ ਕਿ ਵਾਹਿਗੁਰੂ ਪਰਮੇਸ਼ਰ ਦੀਆਂ ਪਾਵਨ ਪ੍ਰਸੰਨਤਾ ਦੀਆਂ ਦਾਤਾਂ ਪ੍ਰਾਪਤ ਕਰਕੇ ਭਗਤੀ ਦੇ ਪ੍ਰਤਾਪ ਦੇ ਨਾਲ ਅਮਰ ਔਰ ਅਟਲ ਪਦਵੀ ਦੀ ਦਾਤ ਪ੍ਰਾਪਤ ਕੀਤੀ ਔਰ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਕੀਤੀ। ਪਰ ਇਸ ਪਿੱਛੇ ਭਗਤ ਧਰੂ ਦੀ ਮਾਤਾ ਦੀ ਬਹੁਤ ਵੱਡੀ ਘਾਲਣਾ ਸੀ। ਇਸੇ ਹੀ ਤਰ੍ਹਾਂ ਭਗਤ ਫਰੀਦ ਸਾਹਿਬ ਜੀ ਦਾ ਜਦੋਂ ਆਪਾਂ ਜੀਵਨ ਵਿਚਾਰਦੇ ਹਾਂ ਤਾਂ ਭਗਤ ਫਰੀਦ ਜੀ ਨੂੰ ਵੀ ਭਗਤ ਜੀ ਦੀ ਮਾਤਾ ਨੇ ਨਾਮ ਜਪਣ ਦੀ ਪਰਮੇਸ਼ਰ ਦੀ ਬੰਦਗੀ ਕਰਨ ਦੀ ਲਾਗ ਲਾਈ। ਇਸ ਤੋਂ ਇਲਾਵਾ ਜਦੋਂ ਆਪਾਂ 18ਵੀਂ ਸਦੀ ਦੇ ਗੁਰਸਿੱਖਾਂ ਦਾ ਸ਼ਹੀਦਾਂ ਦਾ ਇਤਿਹਾਸ ਵਿਚਾਰਦੇ ਪੜ੍ਹਦੇ ਸੁਣਦੇ ਹਾਂ ਕਿ ਉਹ ਸਾਡੀਆਂ ਮਾਵਾਂ ਜਿਸ ਵਕਤ ਮੀਰ ਮੰਨੂ ਦੀ ਕੈਦ ਦੇ ਅੰਦਰ ਜ਼ਾਲਮਾਂ ਦੇ ਜ਼ੁਲਮ ਆਪਣੇ ਤਨ ਉੱਤੇ ਸਹਾਰ ਰਹੀਆਂ ਸਨ, ਉਹਨਾਂ ਮਾਵਾਂ ਦੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਜ਼ਾਲਮਾਂ ਵੱਲੋਂ ਨੇਜਿਆਂ ਦੇ ਅੰਦਰ ਪਰੋਇਆ ਜਾਂਦਾ ਔਰ ਟੁਕੜੇ ਟੁਕੜੇ ਕਰਕੇ ਗਲਾਂ ਵਿੱਚ ਹਾਰ ਪਾਏ ਜਾਂਦੇ, ਪਰ ਉਹ ਮਾਵਾਂ ਆਪਣੀ ਸੰਤਾਨ ਪ੍ਰਤੀ ਆਪਣੇ ਬੱਚਿਆਂ ਪ੍ਰਤੀ ਸ਼ਹੀਦੀ ਤੋਂ ਬਾਅਦ ਇਹ ਅਰਦਾਸ ਕਰਦੀਆਂ, ਸੱਚੇ ਪਾਤਸ਼ਾਹ ਇਹ ਬੱਚੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਕੇ ਆਪ ਜੀ ਦੇ ਹੁਕਮ ਅਨੁਸਾਰ ਕੁਰਬਾਨ ਹੋਏ ਹੈ, ਸ਼ਹੀਦ ਹੋਏ ਹੈ। ਆਪ ਜੀ ਨੇ ਕਿਰਪਾ ਕਰਨੀ ਸਾਨੂੰ ਵੀ ਸਿੱਖੀ ਸਿਦਕ ਕਮਾਉਣ ਦਾ ਔਰ ਸਿੱਖੀ ਸਿਦਕ ਵਿੱਚ ਅਡੋਲ ਰਹਿਣ ਦਾ ਬਲ ਬਖਸ਼ਦਿਆਂ ਹੋਇਆਂ ਗੁਰਮਤ ਅਨੁਸਾਰ ਵੱਡੇ ਤੋਂ ਵੱਡੇ ਦੁਖੜੇ ਝੱਲ ਕੇ ਵੀ ਆਪ ਜੀ ਦੀ ਸਿੱਖੀ ਕਮਾਉਣ ਦਾ ਬਲ ਬਖਸ਼ਿਸ਼ ਕਰਨਾ, ਇਹ ਸਾਡੀਆਂ ਮਾਵਾਂ ਦੀ ਅਰਦਾਸ ਸੀ ਕਿ ਇਹ ਸੱਚੇ ਪਾਤਸ਼ਾਹ ਜੇਕਰ ਇਹ ਬੱਚੇ ਵੱਡੇ ਹੋ ਕੇ ਸਿੱਖੀ ਤੋਂ ਡੋਲ ਜਾਂਦੇ, ਸਿੱਖੀ ਤੋਂ ਬੇਮੁਖ ਹੋ ਜਾਂਦੇ, ਪਤਿਤ ਹੋ ਜਾਂਦੇ, ਰੋਮਾਂ ਦੀ ਬੇਅਦਬੀ ਕਰ ਜਾਂਦੇ, ਅੰਮ੍ਰਿਤ ਨਾ ਛਕਦੇ, ਰਹਿਤ ਨਾ ਰੱਖਦੇ, ਗੁਰਬਾਣੀ ਦਾ ਨਿਤਨਾਮ ਨਿਤਨੇਮ ਨਾ ਕਰਦੇ, ਸਤਿਗੁਰਾਂ ਤੋਂ ਬੇਮੁਖ ਹੋ ਜਾਂਦੇ, ਤਾਂ ਸਾਡਾ ਜੀਵਨ ਸਾਡੀ ਕੀਤੀ ਕਮਾਈ ਸਾਰੀ ਨਿਸਫਲ ਚੱਲੀ ਜਾਣੀ ਸੀ। ਭਾਈ ਚੌਪਾ ਸਿੰਘ ਜੀ ਨੇ ਰਹਿਤਨਾਮੇ ਅੰਦਰ ਬਹੁਤ ਸੁੰਦਰ ਬਚਨ ਅੰਕਿਤ ਕੀਤੇ ਹੈ। ਉਹ ਕਹਿੰਦੇ ਹੈ ਜਿਸ ਸਿੱਖ ਦੀ ਸੰਤਾਨ ਸਿੱਖੀ ਨਾਲ ਜੁੜ ਜਾਂਦੀ ਹੈ, ਸਿੱਖੀ ਵਿੱਚ ਪਰਪੱਕ ਹੋ ਜਾਂਦੀ ਹੈ, ਉਸ ਸਿੱਖ ਦੀ ਹਮੇਸ਼ਾ ਵਾਸਤੇ ਜਿਹੜੀ ਜੜ੍ਹ ਹੈ ਉਹ ਗੁਰੂ ਘਰ ਦੇ ਵਿੱਚ ਸਿੱਖੀ ਦੇ ਬਗੀਚੇ ਦੇ ਵਿੱਚ ਸਦਾ ਹੀ ਹਰੀ ਭਰੀ ਰਹਿੰਦੀ ਹੈ। ਉਸ ਸਿੱਖ ਦੇ ਪਰਿਵਾਰ ਦੇ ਅੰਦਰ ਸਿੱਖੀ ਦੀ ਫੁਲਵਾੜੀ ਹਮੇਸ਼ਾ ਵਾਸਤੇ ਟਹਿਕਦੀ ਹੈ। ਜਿਸ ਸਿੱਖ ਦੀ ਸੰਤਾਨ ਸਿੱਖੀ ਤੋਂ ਮੁਨਕਰ ਹੋ ਜਾਏ, ਸਿੱਖੀ ਤੋਂ ਬੇਮੁਖ ਹੋ ਜਾਏ, ਸਿੱਖੀ ਤੋਂ ਦੂਰ ਚਲੀ ਜਾਏ, ਉਸ ਸਿੱਖ ਦੇ ਘਰ ਦੇ ਅੰਦਰ ਸਿੱਖੀ ਦੀ ਜੜ੍ਹ ਸੁੱਕ ਜਾਂਦੀ। ਇਸ ਕਰਕੇ ਇਹ ਸਾਡੀਆਂ ਮਾਵਾਂ ਦੀ, ਸਾਡੇ ਬਜ਼ੁਰਗਾਂ ਦੀ, ਸਾਡੇ ਪਿਤਾਮਾਂ ਦੀ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਹੁਣ ਤੱਕ ਇਸ ਸਿੱਖੀ ਸਰੂਪ ਨੂੰ ਸੰਭਾਲ ਕੇ ਅੱਗੇ ਤੋਂ ਅੱਗੇ ਵਿਰਸੇ ਅੰਦਰ ਸਾਨੂੰ ਸਿੱਖੀ ਦੇ ਨਾਲ ਜੋੜਿਆ, ਗੁਰਮਤ ਦੇ ਨਾਲ ਜੋੜਿਆ, ਅਮਰ ਦੀ ਰਹਿਤ ਦੇ ਨਾਲ ਜੋੜਿਆ, ਸਾਬਤ ਸੂਰਤ ਕੇਸਾਂ ਦੇ ਨਾਲ ਜੋੜਿਆ। ਆ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਜਦੋਂ ਜੀਵਨ ਆਪਾਂ ਵਿਚਾਰਦੇ ਹਾਂ, ਜਿਨ੍ਹਾਂ ਦੀ 300 ਸਾਲੇ ਸਰਹੰਦ ਦੀ ਫਤਿਹ ਦਿਵਸ ਦੀ ਸ਼ਤਾਬਦੀ ਪੰਥ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਮਈ ਦੇ ਮਹੀਨੇ ਅੰਦਰ ਮਨਾ ਰਿਹਾ ਹੈ, ਜਿਸ ਵਕਤ ਉਹਨਾਂ ਦੇ ਛੋਟੇ ਭੁਚੰਗੀ ਬਹੁਤ ਛੋਟੀ ਉਮਰ ਦੇ ਬੱਚੇ ਬਾਬਾ ਅਜੇ ਸਿੰਘ ਜੀ ਦਾ ਕਲੇਜਾ ਚੀਰ ਕੇ ਵਿੱਚੋਂ ਕਲੇਜਾ ਕੱਢ ਕੇ ਬਾਬਾ ਜੀ ਦੇ ਮੁਖ ਵਿੱਚ ਦਿੱਤਾ ਗਿਆ ਔਰ ਸਾਹਮਣੇ ਸ਼ਹੀਦ ਕੀਤਾ ਗਿਆ। ਉਸ ਵਕਤ ਬਾਬਾ ਬੰਦਾ ਸਿੰਘ ਜੀ ਨੇ ਵੀ ਇਹੀ ਅਰਦਾਸ ਕੀਤੀ ਸੀ, ਹੈ ਕਲਗੀਧਰ ਪਾਤਸ਼ਾਹ ਇਹ ਜੋ ਤੁਸੀਂ ਮੈਨੂੰ ਸੁਪੁੱਤਰ ਬਖਸ਼ਿਆ ਸੀ, ਇਹ ਸਿੱਖੀ ਕੇਸਾਂ ਸੰਗ ਸਿੱਖੀ ਦੇ ਕੇਸਾਂ ਸਵਾਸਾਂ ਸੰਗ ਨਿਭ ਕੇ ਇਸ ਨੇ ਮਹਾਨ ਕੁਰਬਾਨੀ ਦਿੱਤੀ ਹੈ, ਇਹ ਸਾਬਤ ਸੂਰਤ ਕਿ ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾ ਕੇ ਕੁਰਬਾਨ ਹੋਇਆ, ਸਤਿਗੁਰੂ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਔਰ ਫੇਰ ਬਾਬਾ ਜੀ ਦੇ ਸਾਰੇ ਸਰੀਰ ਦਾ ਮਾਸ ਜਮੂਰਾਂ ਨਾਲ ਨੋਚ ਨੋਚ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਪਰ ਉਹ ਸਿੱਖੀ ਤੋਂ ਨਹੀਂ ਡੋਲੇ। ਸਿੱਖੀ ਦੇ ਵਿੱਚ ਪਰਪੱਕ ਔਰ ਦ੍ਰਿੜਤਾ ਦੇ ਨਾਲ ਰਹਿ ਕੇ ਉਹਨਾਂ ਨੇ ਮਹਾਨ ਸ਼ਹੀਦੀ ਦਿੱਤੀ। ਸੋ ਖਾਲਸਾ ਜੀ, ਇਹ ਜਿਹੜਾ ਅਜੋਕਾ ਸਮਾਂ ਸਾਡੇ ਉੱਤੇ ਇਸ ਵਕਤ ਚੱਲ ਰਿਹਾ ਹੈ, ਇਹ ਸਮਾਂ ਇਸ ਸਦੀ ਅੰਦਰ ਸਭ ਤੋਂ ਭਿਆਨਕ ਹੈ। ਕਿਉਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰੋਧੀ ਤਾਕਤਾਂ ਸਿੱਖੀ ਤੋਂ ਦੂਰ ਕਰਨ ਵਿੱਚ ਹਰ ਸਮੇਂ ਲੱਗੀਆਂ ਹੋਈਆਂ ਹਨ। ਤੁਸੀਂ ਵੇਖੋ ਪੰਜਾਬ ਵਿੱਚ ਕਿੰਨੀ ਨਸ਼ਿਆਂ ਦੀ ਭਰਮਾਰ ਹੈ ਕਿ ਆਏ ਦਿਨ ਅਖਬਾਰਾਂ ਅੰਦਰ ਮੀਡੀਏ ਦੁਆਰਾ ਅਸੀਂ ਇਹ ਖਬਰਾਂ ਪੜ੍ਹਦੇ ਸੁਣਦੇ ਹਾਂ ਕਿ ਪੰਜਾਬ ਦੇ ਫਲਾਨੇ ਕੋਨੇ ਤੋਂ, ਪੰਜਾਬ ਦੇ ਫਲਾਨੇ ਇਲਾਕੇ ਵਿੱਚੋਂ, ਪੰਜਾਬ ਦੇ ਫਲਾਨੇ ਕਸਬੇ ਦੇ ਵਿੱਚੋਂ ਕਰੋੜਾਂ ਦੀ ਅਰਬਾਂ ਦੀ ਹੀਰੋਇਨ ਫੜੀ ਗਈ, ਚਰਸ ਫੜੀ ਗਈ, ਨਸ਼ੇ ਫੜੇ ਗਏ। ਇਹ ਸਾਰਾ ਕੁਝ ਪੰਜਾਬ ਦੇ ਅੰਦਰ ਹੀ ਕੀਤਾ ਜਾ ਰਿਹਾ ਹੈ। ਬਾਹਰਲੇ ਸੂਬਿਆਂ ਵਿੱਚ ਜੇ ਕੋਈ ਨਸ਼ਿਆਂ ਦੀ ਤਸਕਰੀ ਦੀ ਗੱਲ ਚੱਲਦੀ ਹੈ, ਬਹੁਤ ਘੱਟ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਇਹ ਕੇਵਲ ਪੰਜਾਬ ਦੇ ਅੰਦਰ ਕਿਸ ਵਾਸਤੇ ਕਿ ਸਿੱਖਾਂ ਦੀਆਂ ਨਸਲਾਂ ਨੂੰ ਆਉਣ ਵਾਲੇ ਸਮੇਂ ਵਿੱਚ ਨਸ਼ਾਈ ਬਣਾ ਕੇ ਇਹਨਾਂ ਨੂੰ ਸਿੱਖੀ ਤੋਂ ਦੂਰ ਕਰ ਦਿੱਤਾ ਜਾਏ। ਔਰ ਫੈਸ਼ਨ ਪ੍ਰਸਤੀ ਦਾ ਐਸਾ ਪੱਛਮੀ ਪ੍ਰਭਾਵ ਇੱਥੇ ਪੈਦਾ ਕਰ ਦਿੱਤਾ ਜਾਏ ਕਿ ਨੌਜਵਾਨ ਸਾਬਤ ਸੂਰਤ ਕੇਸ ਕਟਾ ਕੇ ਸਿਰਾਂ ਤੇ ਟੋਪੀਆਂ ਪਾ ਲੈਣ ਔਰ ਸਿੱਖੀ ਤੋਂ ਬੇਮੁਖ ਹੋ ਜਾਣ, ਬਾਣੀ ਬਾਣੇ ਤੋਂ ਦੂਰ ਚਲੇ ਜਾਣ। ਇਹ ਸਾਰਾ ਕੁਝ ਯੋਜਨਾਬੱਧ ਢੰਗ ਦੇ ਔਰ ਤਰੀਕੇ ਦੇ ਨਾਲ ਇਹ ਸਾਰਾ ਕੁਝ ਪਿੱਛੇ ਪੂਰਾ ਪਲੈਨ ਬਣਾ ਕੇ ਸਿੱਖੀ ਸੋਚ ਨੂੰ ਖਤਮ ਕਰਨ ਲਈ ਇਹ ਕੁਝ ਯਤਨ ਕੀਤੇ ਜਾ ਰਹੇ ਹੈ। ਇਸ ਕਰਕੇ ਸਮੁੱਚੀ ਸਿੱਖ ਕੌਮ ਲਈ, ਸਮੁੱਚੇ ਸਿੱਖ ਪੰਥ ਲਈ ਇਸ ਤ੍ਰਾਸਦੀ ਨੂੰ ਮੱਦੇ ਨਜ਼ਰ ਰੱਖਦਿਆਂ ਇਹ ਸਮਾਂ ਹੈ ਕਿ ਅਸੀਂ ਆਪਣੀ ਪਦੀਰੀ ਨੂੰ, ਛੋਟੇ ਛੋਟੇ ਬੱਚਿਆਂ ਨੂੰ ਸਾਂਭਣ ਦਾ ਯਤਨ ਕਰੀਏ। ਹਰ ਪਿੰਡ ਵਿੱਚ, ਹਰ ਨਗਰ, ਹਰ ਸ਼ਹਿਰ, ਹਰ ਕਸਬੇ, ਹਰ ਜ਼ਿਲ੍ਹੇ ਅੰਦਰ ਔਰ ਹਰ ਦੇਸ਼ ਵਿਦੇਸ਼ ਦੀ ਧਰਤੀ ਉੱਤੇ ਜਿੱਥੇ ਵੀ ਸਿੱਖਾਂ ਦੀ ਸੰਤਾਨ ਵਸ ਰਹੀ ਹੈ, ਸਿਆਣੇ ਪੁਰਸ਼ਾਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਹੀ, ਕਿਸੇ ਨੂੰ ਥੋੜੀ ਜਾਣਕਾਰੀ ਹੈ, ਕਿਸੇ ਨੂੰ ਬਹੁਤੀ ਹੈ, ਜਿੰਨੀ ਜਿੰਨੀ ਵੀ ਕਿਸੇ ਨੂੰ ਜਾਣਕਾਰੀ ਗੁਰ ਇਤਿਹਾਸ ਦੀ ਹੈ, ਗੁਰਬਾਣੀ ਦੀ ਹੈ, ਗੁਰਮਤ ਦੇ ਸਿਧਾਂਤਾਂ ਦੀ ਹੈ, ਉਹ ਆਪਣੇ ਬੱਚਿਆਂ ਦੇ ਕੰਨਾਂ ਦੁਆਰਾ ਇਸ ਜਾਣਕਾਰੀ ਨੂੰ ਹਿਰਦੇ ਵਿੱਚ ਭੇਜਣ ਦਾ ਯਤਨ ਕਰਨ। ਸਾਧ ਸੰਗਤ ਜੀ ਦਾਸ ਨੂੰ ਯਾਦ ਆ ਗਿਆ, ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜੋ ਕਿ ਦਮਦਮੀ ਟਕਸਾਲ ਦੇ 13ਵੇਂ ਮੁਖੀ ਹੋਏ, ਜਦੋਂ ਉਹ ਬਚਪਨ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਅੰਦਰ ਵਿੱਦਿਆ ਪੜ੍ਹਿਆ ਕਰਦੇ ਸਨ, ਉਹਨਾਂ ਦੇ ਪਿਤਾ ਜੀ ਬਹੁਤ ਚੜ੍ਹਦੀ ਕਲਾ ਵਾਲੇ, ਗੁਰਮਤ ਮਾਰਗ ਦੇ ਬਹੁਤ ਪ੍ਰਪੱਕ ਧਾਰਨੀ ਗੁਰਮੁਖ ਗੁਰਸਿੱਖ ਸਨ, ਬਾਬਾ ਝੰਡਾ ਸਿੰਘ ਜੀ। ਬਾਬਾ ਝੰਡਾ ਸਿੰਘ ਜੀ ਨੇ ਪਰਿਵਾਰ ਦਾ ਨਿੱਤ ਦਾ ਨਿਯਮ ਬਣਾਇਆ ਹੋਇਆ ਸੀ ਕਿ ਹਰ ਰੋਜ਼ ਸ਼ਾਮ ਨੂੰ ਰਹਿਰਾਸ ਦੇ ਸਮੇਂ ਸਾਰੇ ਬੱਚੇ ਬੱਚੀਆਂ ਨੂੰ, ਪਰਿਵਾਰ ਨੂੰ ਇੱਕ ਜਗ੍ਹਾ ਇਕੱਠੇ ਕਰ ਲੈਣਾ ਔਰ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਹੁਕਮ ਕਰਨਾ ਕਿ ਤੁਸੀਂ ਰਹਿਰਾਸ ਸਾਹਿਬ ਦਾ ਪਾਠ ਸੁਣਾਓ, ਸਾਰਾ ਪਰਿਵਾਰ ਤੁਹਾਡੇ ਕੋਲੋਂ ਰਹਿਰਾਸ ਸਾਹਿਬ ਦਾ ਪਾਠ ਸੁਣੇਗਾ। ਰਹਿਰਾਸ ਦਾ ਪਾਠ ਮਹਾਂਪੁਰਸ਼ਾਂ ਨੇ ਬਹੁਤ ਪ੍ਰੇਮ ਨਾਲ ਕਰਨਾ, ਰਸਨਾ ਵਿੱਚ ਬਹੁਤ ਰਸ ਸੀ ਸਤਿਪੁਰਸ਼ਾਂ ਦੇ। ਰਹਿਰਾਸ ਸਾਹਿਬ ਦਾ ਪਾਠ ਸੁਣ ਕੇ ਅਰਦਾਸ ਤੋਂ ਬਾਅਦ ਫਿਰ ਬਾਬਾ ਝੰਡਾ ਸਿੰਘ ਜੀ ਨੇ ਬਚਨ ਕਰਨਾ ਕਿ ਹੁਣ ਸਤਿਗੁਰਾਂ ਦੇ ਇਤਿਹਾਸ ਵਿੱਚੋਂ ਇੱਕ ਪ੍ਰਸੰਗ ਜਾਂ ਦੋ ਪ੍ਰਸੰਗ ਸਾਰੇ ਪਰਿਵਾਰ ਨੂੰ ਸੁਣਾਓ ਔਰ ਸੂਰਬੀਰ ਯੋਧਿਆਂ ਦੇ ਪ੍ਰਸੰਗ ਸਾਰੇ ਪਰਿਵਾਰ ਨੂੰ ਸੁਣਾਓ। ਮਕਸਦ ਕੀ ਕਿ ਸਾਰੇ ਬੱਚੇ ਬੱਚੀਆਂ ਦੇ ਸਾਰੇ ਪਰਿਵਾਰ ਦੇ ਅੰਦਰ 10 ਸਤਿਗੁਰੂ ਸਾਹਿਬਾਨਾਂ ਪ੍ਰਤੀ ਭਾਵਨਾ, ਸਿੱਖੀ ਪ੍ਰਤੀ ਸ਼ਰਧਾ, ਸਿੱਖੀ ਪ੍ਰਤੀ ਦ੍ਰਿੜਤਾ, ਸਿੱਖੀ ਪ੍ਰਤੀ ਪ੍ਰੇਮ ਔਰ ਸਿਦਕ ਪੈਦਾ ਹੋ ਜਾਏ, ਵੱਡੇ ਹੋ ਕੇ ਇਹ ਬੱਚੇ ਕਦੇ ਸਿੱਖੀ ਦੇ ਮਾਰਗ ਤੋਂ ਡੋਲਣ ਨਾ। ਇਹ ਬਾਬਾ ਝੰਡਾ ਸਿੰਘ ਜੀ ਦਾ ਨਿੱਤ ਦਾ ਨਿਯਮ ਸੀ। ਸੋ ਖਾਲਸਾ ਜੀ, ਅੱਜ ਉਹ ਜਿਹੜੀਆਂ ਸਾਡੇ ਵੱਡੇ ਬਜ਼ੁਰਗਾਂ ਦੀਆਂ ਪਰੰਪਰਾਵਾਂ ਹਨ ਜੋ ਪੂਰਨੇ ਹਨ, ਉਹਨਾਂ ਨੂੰ ਸਾਨੂੰ ਹਰ ਪਰਿਵਾਰ ਦੇ ਵਿੱਚ ਉਜਾਗਰ ਕਰਨਾ ਪੈਣਾ। ਅੱਜ ਦੇ ਸਮੇਂ ਵਿੱਚ ਕੁਝ ਐਸੇ ਪੰਥ ਵਿੱਚੋਂ ਮਨਮਤੀ ਲੋਕ ਪੈਦਾ ਹੋ ਗਏ ਹੈ ਜਿਹੜੇ ਗੁਰ ਇਤਿਹਾਸ ਦੀ ਕਥਾ, ਜਿਹੜੀ ਕਥਾ ਦਾ ਪ੍ਰਸੰਗ ਆਪ ਜੀ ਨੇ ਕੱਲ ਵੀ ਸੁਣਿਆ ਅੱਜ ਵੀ ਸੁਣਨਾ, ਇਹਨਾਂ ਪ੍ਰਸੰਗਾਂ ਉੱਤੇ ਵੀ ਗੁਰ ਇਤਿਹਾਸ ਤੇ ਵੀ ਟੀਕਾ ਟਿੱਪਣੀ ਕਰ ਰਹੇ ਹੈ ਕਿ ਇਹ ਜਿਹੜੇ ਗੁਰ ਇਤਿਹਾਸ ਹੈ ਇਹ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਲਖਾਇਕ ਹੈ। ਔਰ ਉਹ ਲੋਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਉੱਤੇ ਵੀ ਹਮਲੇ ਕਰ ਰਹੇ ਹੈ, ਔਰ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਸ੍ਰੀ ਮੁਖ ਵਾਕ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਉੱਤੇ ਵੀ ਹਮਲੇ ਕਰ ਰਹੇ ਹੈ, ਔਰ ਅਮਰ ਦੀ ਮਰਜ਼ਾਦਾ ਤੇ ਗੁਰਮਤ ਦੇ ਸਿਧਾਂਤਾਂ ਉੱਤੇ ਵੀ ਆਏ ਦਿਨ ਉਹ ਲੋਕ ਹਮਲੇ ਕਰ ਰਹੇ ਹਨ, ਔਰ ਤਖਤਾਂ ਦੇ ਮਾਣ ਸਨਮਾਨ ਪ੍ਰਤੀ ਵੀ ਬਹੁਤ ਕੋਝੇ ਹੱਥਕੰਡੇ ਅਪਣਾ ਰਹੇ ਹੈ, ਲਿਖਤੀ ਰੂਪ ਵਿੱਚ ਵੀ, ਕਿਤਾਬਾਂ, ਅਖਬਾਰਾਂ ਔਰ ਮੀਡੀਆ ਰਾਹੀਂ ਵੀ। ਉਹਨਾਂ ਦਾ ਆਏ ਦਿਨ ਇਹੋ ਹੀ ਪ੍ਰਚਾਰ ਹੈ ਕਿ ਸਿੱਖਾਂ ਦੇ ਮਨਾਂ ਵਿੱਚ ਸ਼ੰਕਾ ਪੈਦਾ ਕਰਦੇ ਹੋ, ਗੁਰ ਇਤਿਹਾਸ ਤੇ ਸਿੱਖਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਏ, ਗੁਰਬਾਣੀ ਪ੍ਰਤੀ, ਦਸਮ ਦੀ ਬਾਣੀ ਪ੍ਰਤੀ, ਰਹਿਤ ਮਰਜ਼ਾਦਾ ਪ੍ਰਤੀ ਸ਼ੰਕਾ ਪੈਦਾ ਹੋ ਜਾਏ। ਜਦੋਂ ਸ਼ੰਕਾ ਪੈਦਾ ਹੋ ਜਾਂਦੀ ਹੈ ਉਦੋਂ ਸ਼ਰਧਾ ਡੋਲ ਜਾਂਦੀ ਹੈ, ਜਦੋਂ ਸਿੱਖ ਦੀ ਸ਼ਰਧਾ ਡੋਲ ਗਈ ਉਦੋਂ ਸਮਝ ਲਓ ਵੀ ਸਿੱਖੀ ਸਿੱਖ ਵੀ ਸਿੱਖੀ ਦੇ ਮਾਰਗ ਤੋਂ ਡੋਲ ਜਾਏਗਾ, ਸਿੱਖੀ ਤੋਂ ਵੀ ਥਿੜਕ ਜਾਏਗਾ। ਇਹ ਸਾਰੇ ਗੁਰ ਇਤਿਹਾਸ, ਸ੍ਰੀ ਗੁਰੂ ਨਾਨਕ ਪ੍ਰਕਾਸ਼, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਇਸ ਤੋਂ ਇਲਾਵਾ ਹੋਰ ਵੀ ਜਿੰਨੇ ਗੁਰ ਇਤਿਹਾਸ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਮਹਿਮਾ ਪ੍ਰਕਾਸ਼, ਸ੍ਰੀ ਗੁਰੂ ਸੋਭਾ, ਇਹ ਜਿੰਨੇ ਵੀ ਬਹੁਤ ਹੋਰ ਵੀ ਸੁੰਦਰ ਤੋਂ ਸੁੰਦਰ ਗ੍ਰੰਥ ਹਨ, ਇਹ ਸਾਰੇ ਗੁਰੂ ਕੇ ਇਤਿਹਾਸ ਨੂੰ ਸੰਗਤਾਂ ਵਿੱਚ ਉਜਾਗਰ ਕਰਨ ਲਈ ਪ੍ਰਾਤਨ ਗੁਰਸਿੱਖਾਂ ਨੇ ਰਾਤ ਦਿਨ ਦੀ ਮਿਹਨਤ ਕਰਕੇ ਇਹ ਸਾਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਕਿ ਸਿੱਖ ਆਪਣੇ ਸਤਿਗੁਰਾਂ ਦਾ ਉਸ ਸਮੇਂ ਦਾ ਇਤਿਹਾਸ ਪੜ੍ਹ ਸੁਣ ਕੇ, ਸਤਿਗੁਰਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ, ਗੁਰਸਿੱਖੀ ਕਮਾ ਕੇ ਆਪਣਾ ਜੀਵਨ ਸਫਲ ਕਰ ਸਕਣ। ਇਹ ਸੀਨਾ ਮਸੀਨਾ ਸਾਡੇ ਉੱਤੇ ਬਹੁਤ ਵੱਡੇ ਉਹਨਾਂ ਮਹਾਂਪੁਰਖਾਂ ਦੇ, ਵਿਦਵਾਨਾਂ ਦੇ ਪਰਉਪਕਾਰ ਹਨ। ਠੀਕ ਹੈ, ਕੁਝ ਜੋ ਗੱਲਾਂ ਗੁਰਮਤ ਤੋਂ ਉਲਟ ਹਨ ਉਹ ਵੀ ਪੰਥ ਦੋਖੀ ਤਾਕਤਾਂ ਨੇ ਇਨ੍ਹਾਂ ਗ੍ਰੰਥਾਂ ਦੇ ਅੰਦਰ ਦਰਜ ਕਰਵਾਈਆਂ ਹਨ, ਨਾ ਕਿ ਭਾਈ ਸੰਤੋਖ ਸਿੰਘ ਜੀ ਵਰਗੇ ਮਹਾਂਪੁਰਖਾਂ ਨੇ ਐਸੀ ਕੋਈ ਗੱਲ ਦਰਜ ਕੀਤੀ ਹੋਵੇ। ਪਰ ਸਾਡੇ ਕੋਲ ਗੁਰਬਾਣੀ ਦੀ ਕਸਵੱਟੀ ਹੈ, ਸਿੱਖੀ ਸਿਧਾਂਤਾਂ ਦੀ ਕਸਵੱਟੀ ਹੈ, ਉਸ ਉੱਤੇ ਲਾ ਕੇ ਅਸੀਂ ਜੋ ਸਹੀ ਨਿਚੋੜ ਹੈ ਉਹ ਸੰਗਤ ਦੇ ਅੰਦਰ ਸਾਡਾ ਫਰਜ਼ ਹੈ ਰੱਖਣਾ, ਔਰ ਸੰਗਤ ਨੂੰ ਉਸ ਦੀ ਜਾਣਕਾਰੀ ਦੇਣੀ। ਇਸ ਕਰਕੇ ਖਾਲਸਾ ਜੀ, ਜੇ ਇਹ ਇਤਿਹਾਸ, ਗੁਰ ਇਤਿਹਾਸ ਨਹੀਂ ਸੁਣਾਂਗੇ, ਗੁਰਬਾਣੀ ਦੀ ਕਥਾ ਵਿਚਾਰ ਨਹੀਂ ਸੁਣਾਂਗੇ, ਤਾਂ ਸਾਨੂੰ ਕੀ ਪਤਾ ਲੱਗੇਗਾ ਕਿ ਸਤਿਗੁਰੂ ਜੀ ਦੇ ਇਤਿਹਾਸ ਅੰਦਰ ਕੀ ਉਹਦੇ ਅੰਕਤ ਹੈ, ਕੀ ਸਤਿਗੁਰਾਂ ਦੇ ਉਪਦੇਸ਼ ਹਨ, ਕੀ ਸਤਿਗੁਰਾਂ ਦੇ ਸਿਧਾਂਤ ਹਨ। ਮਹਾਂਪੁਰਖ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬਚਨ ਕਿਹਾ ਕਰਦੇ ਸਨ ਕਿ ਪ੍ਰਾਤਨ ਸਿੰਘਾਂ ਦਾ ਵਿਸ਼ਵਾਸ ਔਰ ਦ੍ਰਿੜ ਭਰੋਸਾ ਸੀ ਕਿ ਜਿਹੜਾ ਸਿੰਘ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੋਂ ਲੈ ਕੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਤੱਕ ਸਮੁੱਚੇ ਗੁਰ ਇਤਿਹਾਸ ਦੀ ਕਥਾ ਕਰ ਲਵੇ ਔਰ ਸ਼ਰਧਾ ਨਾਲ ਸੁਣ ਲਵੇ, ਉਹਨੂੰ ਜੀਵਨ ਅੰਦਰ ਗੁਰਸਿੱਖੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਜਿਹੜਾ ਸਿੰਘ ਮਾਈ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਅੱਖਰ ਅੱਖਰ ਸਾਰੀ ਕਥਾ ਸੁਣ ਲਵੇ, ਕਰ ਲਵੇ, ਉਸ ਸਿੱਖ ਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਇਤਨਾ ਕਥਾ ਸੁਣਨ ਦਾ ਫਲ ਔਰ ਮਹੱਤਵ ਹੈ। ਜਦੋਂ ਕਲਗੀਧਰ ਪਾਤਸ਼ਾਹ ਜੀ ਨੇ 1705 ਈਸਵੀ ਤੋਂ ਲੈ ਕੇ 1706 ਈਸਵੀ ਤੱਕ, ਸੰਮਤ 1762 और 1763 तक, 12 तो लेके 63 तक तक श्री दमदमा साहब साबो की तलवंडी विखे हजूर ने अमरजीत धन भाई मनी सिंह जी, धन बाबा दीप सिंह जी नू लखारी ला के श्री गुरु ग्रंथ साहब जी दे स्वरूप कंठों जबानी उचारण करके सारे स्वरूप लिखवाए। ता अमृत वेले हजूर सिंघां नू गुरबाणी आप रसना तो उचारण करके सरवण करवाउंदे और श्री गुरु ग्रंथ साहब जी दी सारी गुरबाणी दी लिखाई करवाया करदे सन। और दिन दे पिछले पहर ओ सारी गुरबाणी दी कथा जिन्नी उचारण करके लिखवाई हुंदी सी ओ सारी दे अर्थ अपनी रसना तो सरवण करवाया करदे सी। और जिस दिन 23 सावन 1706 ईस्वी वाले दिन श्री गुरु ग्रंथ साहब जी दे स्वरूप संपूर्ण होए, कथा दी संपूर्णता होई, श्री अखंड पाठ साहब दे भोग पाए गए, उस वक्त जिन्ने 48 सिंह सन सारिआं नूं सतगुरु दे दर तों विदेह मुक्ति दीआं ब्रह्म ज्ञान दीआं दातां प्राप्त होईआं, जिन्हां विचों सतगुरां ने भाई मनी सिंह जी और बाबा दीप सिंह जी नूं दमदमी टकसाल दी सेवा करन वास्ते दमदमी टकसाल दे पहले मुखी अमर शहीद धन बाबा दीप सिंह जी नूं थाप के आग्या कीती कि तुसी अज तो लैके ए गुरबाणी दे अर्थ सिख पंथ अंदर सीना बसीना प्रचलित रखन लई ए सारी कथा और गुरबाणी दा शुद्ध पाठ इना दी संथ्या ते अर्थ गुरसिखां नूं पढ़ाउणे हन। भाई मनी सिंह जी नूं आग्या कीती कि तुसी साडे सतखंड प्याने तो बाद श्री अमृतसर साहब विखे रह के सिंघां नूं गुरबाणी दा शुद्ध पाठ अते अर्थ पढ़ाउणे हन। सो खालसा जी, ए है सतगुरु दी गुरबाणी दी कथा दा प्रताप के हजूर कोलों 48 दे 48 सिंह कथा सुन वाले विदेह मुक्त जीवन मुक्त ब्रह्म ज्ञान दीआं दातां पा के बख्शिशां दे अधिकारी बने। इतना फल गुरबाणी अते गुर इतिहास दी कथा दा और गुरबाणी दे कीर्तन दा है। सो रह विचार इस करके ए बहुत वड्डा उपराला कीता के छोटे छोटे बच्चियां नूं एकत्र करके नगर अंदर गुरुद्वारा साहब संत बाबा निधान सिंह जी दे स्थान ते क्लास लाई जांदी है, उन्हां बच्चियां नूं गुरबाणी दे कीर्तन दी नाल नाल सारी विद्या सिखाई जांदी है, राग विद्या कीर्तन दी विद्या नाल गुरबाणी दे कीर्तन दी सिखलाई और गुरबाणी दे नितनेम दी संथ्या करवाई जांदी है ਤਾਂ ਕਿ ਬੱਚੇ ਕੌਮ ਦੀ ਪਨੀਰੀ ਬਣ ਕੇ ਆਉਣ ਵਾਲੇ ਸਮੇਂ ਵਿੱਚ ਕੌਮ ਦਾ ਸੁਨਹਿਰੀ ਭਵਿੱਖ ਬਣ ਸਕਣ। ਇਸ ਲਈ ਅੱਜ ਲੋੜ ਹੈ ਹਰ ਘਰ ਵਿੱਚ ਆਪੋ ਆਪਣੇ ਬੱਚੇ ਬੱਚੀਆਂ ਨੂੰ ਭਜੰਗੀ ਔਰ ਭਜੰਗੜਾਂ ਨੂੰ ਗੁਰਮਤ ਦੀ ਪ੍ਰੇਰਨਾ ਦੇਣ ਲਈ ਆਪਾਂ ਨੂੰ ਆਪ ਉਪਰਾਲੇ ਕਰਨੇ ਪੈਣੇ ਹੈ ਔਰ ਨਗਰਾਂ ਵਿੱਚ ਵੀ ਇਹ ਉਪਰਾਲੇ ਕਰਨ ਦੀ ਲੋੜ ਹੈ। ਗੁਰਬਾਣੀ ਦੀ ਸੰਥਿਆ, ਦਸਮ ਦੀ ਬਾਣੀ ਦੀ ਸੰਥਿਆ ਔਰ ਗੁਰਬਾਣੀ ਦੇ ਅਰਥਾਂ ਦਾ ਗਿਆਨ, ਗੁਰ ਇਤਿਹਾਸ ਦਾ ਗਿਆਨ, ਇਹ ਆਪਣੇ ਬੱਚੇ ਬੱਚੀਆਂ ਨੂੰ ਦੇਣ ਲਈ ਵਿਸ਼ੇਸ਼ ਉਪਰਾਲੇ ਸਾਨੂੰ ਕਰਨੇ ਚਾਹੀਦੇ ਹੈ। ਪੁਰਾਣੇ ਸਮਿਆਂ ਦੇ ਵਿੱਚ ਸਿਆਣੇ ਸਿਆਣੇ ਵਿਦਵਾਨ ਗੁਰਮੁਖ, ਭਾਵੇਂ ਉਹ ਨਿਰਮਲ ਸੰਪਰਦਾਏ ਵਿੱਚੋਂ ਸਨ, ਭਾਵੇਂ ਉਦਾਸੀ ਸੰਪਰਦਾਏ ਵਿੱਚੋਂ, ਭਾਵੇਂ ਨਿਹੰਗ ਸਿੰਘ ਜਥੇਬੰਦੀਆਂ ਵਿੱਚੋਂ ਸਿੰਘ ਹੋਇਆ ਕਰਦੇ ਸਨ ਔਰ ਭਾਵੇਂ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸਿੰਘ ਹੋਇਆ ਕਰਦੇ ਸਨ, ਜਦੋਂ ਨਗਰਾਂ ਦੇ ਵਿੱਚ ਗੁਰੂ ਘਰ ਦੇ ਮੁੱਖ ਵਜ਼ੀਰ ਦੀਆਂ ਸੇਵਾਵਾਂ ਕਰਿਆ ਕਰਦੇ ਸਨ, ਉਸ ਵਕਤ ਨਗਰਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੇ ਗੁਰੂ ਘਰ ਸੱਦ ਕੇ ਗੁਰਬਾਣੀ ਦੀ ਸੰਥਿਆ ਦੇਣੀ, ਗੁਰਬਾਣੀ ਦੇ ਅਰਥ ਪੜਾਉਣੇ, ਕੀਰਤਨ ਦੀ ਸੰਥਿਆ ਦੇਣੀ, ਕੀਰਤਨ ਦੀ ਸਿਖਲਾਈ ਕਰਾਉਣੀ, ਜਿਸ ਕਰਕੇ ਸਾਡੇ ਬੱਚੇ ਬੱਚੀਆਂ ਸਿੱਖੀ ਦੇ ਵਿੱਚ ਪ੍ਰਪੱਕ ਰਿਹਾ ਕਰਦੇ ਸਨ। ਇਸ ਕਰਕੇ ਜਿੱਥੇ ਦੁਨਿਆਵੀ ਸਕੂਲਾਂ ਦੀ, ਦੁਨਿਆਵੀ ਵਿਦਿਆ ਦੀ ਬਹੁਤ ਵੱਡੀ ਲੋੜ ਹੈ, ਉੱਥੇ ਧਾਰਮਿਕ ਵਿਦਿਆ ਤੋਂ ਵੀ ਸਾਡੀ ਕੌਮ ਪਿੱਛੇ ਨਹੀਂ ਹੋਣੀ ਚਾਹੀਦੀ। ਸਤਿਗੁਰੂ ਜੀ ਨੇ ਜਿੱਥੇ ਸਿੱਖ ਦੇ 5 ਸੰਸਕਾਰ ਬਣਾਏ ਹੈ ਕਿ ਜਨਮ ਸੰਸਕਾਰ, ਜਦੋਂ ਬੱਚਾ ਜਨਮ ਲਵੇ ਘਰ ਵਿੱਚ ਉਦੋਂ ਸਿੱਖੀ ਦੀ ਮਰਜ਼ਾਦਾ ਅਨੁਸਾਰ ਕੀ ਰਸਮ ਕਰਨੀ ਹੈ, ਕੀ ਮਰਜ਼ਾਦਾ ਕਰਨੀ ਹੈ। ਉਸ ਤੋਂ ਬਾਅਦ ਜਦੋਂ ਬੱਚਾ ਵੱਡਾ ਹੋਵੇ ਤਾਂ ਉਸ ਤੋਂ ਬਾਅਦ ਸੋਝੀ ਸੰਭਲ ਤੋਂ ਬਾਅਦ ਅੰਮ੍ਰਿਤ ਸੰਸਕਾਰ ਭਾਵ ਅੰਮ੍ਰਿਤ ਛਕਾਉਣਾ ਬੱਚੇ ਬੱਚੀਆਂ ਨੂੰ। ਤੀਜਾ ਸੰਸਕਾਰ ਹੈ ਵਿਦਿਆ ਸੰਸਕਾਰ, ਕਿ ਬੱਚੇ ਨੂੰ ਵਿਦਿਆ ਕਿਵੇਂ ਪੜਾਉਣੀ ਹੈ। ਸਭ ਤੋਂ ਪਹਿਲਾਂ ਜਿੱਥੇ ਦੁਨਿਆਵੀ ਵਿਦਿਆ ਬੱਚੇ ਬੱਚੀਆਂ ਨੂੰ ਦੇਣੀ ਬਹੁਤ ਜ਼ਰੂਰੀ ਹੈ, ਉੱਥੇ ਨਾਲ ਨਾਲ ਧਾਰਮਿਕ ਵਿਦਿਆ ਦੀ ਬਹੁਤ ਵੱਡੀ ਲੋੜ ਹੈ। ਬੱਚਿਆਂ ਨੂੰ ਗੁਰਬਾਣੀ ਦੇ ਨਿਤਨੇਮ ਦੀ, ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ, ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਸ੍ਰੀ ਤਵੈ ਪ੍ਰਸਾਦ ਸਵਈਏ, ਸ੍ਰੀ ਚੌਪਈ ਸਾਹਿਬ, ਸੰਪੂਰਨ ਆਨੰਦ ਸਾਹਿਬ, ਸ਼ਾਮ ਨੂੰ ਸੋਦਰ ਰਾਏ ਰਾਜ ਸਾਹਿਬ, ਔਰ ਸੌਣ ਲੱਗਿਆਂ ਕੀਰਤਨ ਸੋਹਲੇ ਦੇ ਨਿਤਨੇਮ ਦੀ, ਇਹ ਸਾਰੀ ਪੰਜਾਂ ਬਾਣੀਆਂ ਦੀ ਸੰਥਿਆ ਅੱਗੇ ਪੰਜ ਗ੍ਰੰਥੀ, 22 ਵਾਰਾਂ ਭਗਤ ਬਾਣੀ, ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਆਰੰਭ ਕਰਵਾਈ ਜਾਂਦੀ ਸੀ। ਇਹ ਸਾਰੀਆਂ ਸੰਥਿਆ ਕਰਾਉਣ ਦੀ ਲੋੜ ਹੈ, ਬਹੁਤ ਵੱਡੀ ਜ਼ਰੂਰਤ ਹੈ ਕਿ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਧਾਰਮਿਕ ਵਿਦਿਆ, ਵਿਦਿਆ ਸੰਸਕਾਰ ਤੋਂ ਸ਼ੁਰੂ ਕਰੀਏ। ਧਾਰਮਿਕ ਵਿਦਿਆ ਸ਼ੁਰੂ ਕਰਾ ਕੇ ਫਿਰ ਨਾਲ ਨਾਲ ਦੁਨਿਆਵੀ ਵਿਦਿਆ ਵੀ ਪੜ੍ਹਾਈ ਜਾਵੇ, ਤਾਂ ਕਿ ਦੁਨਿਆਵੀ ਵਿਦਿਆ ਵਿੱਚ ਵੀ ਸਾਡੀ ਔਲਾਦ, ਸਾਡੀ ਸੰਤਾਨ ਪੂਰੀ ਨਿਪੁੰਨ ਬਣੇ। ਅੱਜ ਬੜੀ ਤ੍ਰਾਸਦੀ ਦੀ ਗੱਲ ਹੈ ਕਿ ਪੰਜਾਬ ਦੇ ਅੰਦਰ ਵੱਡੇ ਵੱਡੇ ਅਫਸਰ ਸਿੱਖਾਂ ਦੀ ਬਜਾਏ ਸਾਧ ਸੰਗਤ ਜੀ ਬਾਹਰਲੀਆਂ ਸਟੇਟਾਂ ਦੇ ਅਫਸਰ ਵੱਡੀਆਂ ਵੱਡੀਆਂ ਪਦਵੀਆਂ ਉੱਤੇ ਬੈਠੇ ਹੈ। ਸਾਡਾ ਕਿਸੇ ਕੌਮ ਨਾਲ ਕੋਈ ਵਿਤਕਰਾ ਨਹੀਂ, ਨਾ ਸਾਡਾ ਕੋਈ ਕਿਸੇ ਨਾਲ ਵੈਰ ਹੈ, ਨਾ ਕੋਈ ਸਾਡੀ ਦਵੈਸ਼ ਹੈ, ਪਰ ਲੇਕਿਨ ਸਿੱਖਾਂ ਨੂੰ ਝਾਤ ਮਾਰਨ ਦੀ ਲੋੜ ਹੈ ਆਪਣੇ ਅੰਦਰ, ਕਿ ਕਦੇ ਸਾਡੇ ਸਿੱਖ ਅਫਸਰ ਡੀਸੀਆਂ ਦੀ ਪਦਵੀਆਂ ਤੇ ਔਰ ਵੱਡੀਆਂ ਵੱਡੀਆਂ ਪਦਵੀਆਂ ਉੱਤੇ, ਕਮਿਸ਼ਨਰਾਂ ਤੱਕ ਦੇ, ਜੱਜਾਂ ਤੱਕ ਦੇ, ਔਰ ਪੁਲਿਸ ਦੇ ਮਹਿਕਮੇ ਅੰਦਰ ਸਾਡੇ ਸਿੱਖ ਅਫਸਰ ਸੇਵਾ ਕਰਿਆ ਕਰਦੇ ਸਨ। ਜਿਹੋ ਜੀ ਸਰਕਾਰ ਹੋਏਗੀ, ਉਹੋ ਜੇ ਸੰਸਕਾਰ ਪਰਜਾ ਦੇ ਬਣਦੇ ਹੈ, ਤੇ ਜਿਹੋ ਜੇ ਲੋਕ ਸਰਕਾਰ ਨੂੰ ਚਲਾਉਣ ਵਾਲੇ ਹੁੰਦੇ ਹੈ, ਉਹੋ ਜੇ ਕਾਨੂੰਨ, ਉਹੋ ਜੇ ਅਸੂਲ ਅੱਗੇ ਸਰਕਾਰਾਂ ਲਾਗੂ ਕਰਦੀਆਂ ਹਨ। ਜੇ ਸਿੱਖੀ ਸੋਚ ਵਾਲੇ ਆਫੀਸਰ ਸਾਡੇ ਕਾਇਮ ਹੋਣਗੇ ਤਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਗੇ। ਅੱਜ ਅਸੀਂ ਕਦੇ ਸਰਦਾਰ ਕਪੂਰ ਸਿੰਘ ਜੀ IAS ਦੀ ਉਦਾਹਰਨ ਬੰਨੇ ਹੈ, ਖਾਲਸਾ ਜੀ ਉਹਨਾਂ ਦੇ ਅੰਦਰ ਕਿਤਨੀ ਵੱਡੀ ਸਿੱਖੀ ਦੀ ਪ੍ਰਪੱਕਤਾ ਔਰ ਸਿੱਖੀ ਦੇ ਬੋਲ ਬਾਲਿਆਂ ਦਾ ਜਜ਼ਬਾ ਸੀ ਕਿ ਉਹਨਾਂ ਨੇ ਸਮੇਂ ਦੀ ਸਰਕਾਰ ਦੇ ਹਰ ਲਾਲਚ ਨੂੰ ਠੁਕਰਾ ਕੇ ਕੌਮ ਦੀ ਚੜ੍ਹਦੀ ਕਲਾ ਦੀ ਆਵਾਜ਼ ਉਠਾਈ। ਅਕਾਲੀ ਕੌਰ ਸਿੰਘ ਜੀ ਵਰਗੇ ਕਿੱਡੇ ਕਿੱਡੇ ਵਿਦਵਾਨ ਪੈਦਾ ਹੋਏ, ਹੋਰ ਵੀ ਕਿੰਨੇ ਸਿੱਖ ਵਿਦਵਾਨ ਆਫੀਸਰ ਸਨ ਜਿਨ੍ਹਾਂ ਨੇ ਬਹੁਤ ਵੱਡਾ ਗੁਰ ਸਾਹਿਤ, ਸਿੱਖ ਸਾਹਿਤ ਔਰ ਗੁਰਮਤ ਦਾ ਸਾਹਿਤ ਲਿਖਿਆ ਔਰ ਬਹੁਤ ਵੱਡੀਆਂ ਵੱਡੀਆਂ ਦੇਣਾਂ ਦਿੱਤੀਆਂ ਔਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬਹੁਤ ਵੱਡਾ ਆਪਣਾ ਵਡਮੁੱਲਾ ਯੋਗਦਾਨ ਪਾਇਆ। ਪਰ ਅੱਜ ਤ੍ਰਾਸਦੀ ਹੈ ਕਿ ਸਿੱਖਾਂ ਦੇ ਬੱਚੇ IAS, IPS ਇਹ ਵੱਡੀਆਂ ਵੱਡੀਆਂ ਡਿਗਰੀਆਂ ਲੈਣ ਤੋਂ ਬਹੁਤ ਪਿੱਛੇ ਪਛੜ ਚੁੱਕੇ ਹੈ, ਤੇ ਪੰਜਾਬ ਵਿੱਚ ਹੋਰ ਹੋਰ ਲੋਕ ਆ ਕੇ ਬਾਹਰਲੇ ਸੂਬਿਆਂ ਦੇ ਅੱਜ ਵੱਡੀਆਂ ਪਦਵੀਆਂ ਤੇ ਬੈਠ ਕੇ ਰਾਜ ਕਰ ਰਹੇ ਹੈ, ਤੇ ਫਿਰ ਆਪਾਂ ਕਿੱਥੋਂ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਸਿੱਖੀ ਦਾ ਬੋਲਬਾਲਾ ਹੋਵੇ। ਇਤਿਹਾਸ ਦੀਆਂ ਪੰਕਤੀਆਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਹਨ ਕਿ ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਕੋਊ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ। ਧਰਮ ਵੀ ਰਾਜ ਤੋਂ ਬਿਨਾਂ ਨਹੀਂ ਪ੍ਰਫੁੱਲਿਤ ਹੋ ਸਕਦਾ, ਤੇ ਰਾਜ ਕਰਨ ਵਾਲੇ ਲੋਕ ਵੀ ਧਰਮੀ ਹੋਣੇ ਚਾਹੀਦੇ ਹੈ, ਵਿਦਵਾਨ ਹੋਣੇ ਚਾਹੀਦੇ ਹੈ, ਸਿਆਣੇ ਹੋਣੇ ਚਾਹੀਦੇ ਹੈ, ਤਾਂ ਕਿ ਕੌਮ ਨੂੰ ਨਿੱਗਰ ਨਰੋਈ ਸੋ ਸੇਧ ਦੇ ਸਕਣ। ਇਸ ਸਮਾਗਮ ਵਿੱਚ ਵਿਦੇਸ਼ ਵਿੱਚ ਬੈਠੇ ਗੁਰਸਿੱਖਾਂ ਦੇ ਨਾਲ ਸੰਬੰਧਿਤ ਬੇਅੰਤ ਸੰਗਤਾਂ ਬੈਠੀਆਂ, ਮੈਂ ਇਹ ਬਚਨ ਕਰਨੇ ਤਾਂ ਜ਼ਰੂਰੀ ਸਮਝੇ ਕਿ ਸਾਡੀ ਸੰਤਾਨ ਅੱਜ ਦੁਨਿਆਵੀ ਵਿਦਿਆ ਵੱਲੋਂ ਵੀ ਬਹੁਤ ਪਛੜ ਗਈ ਹੈ। ਯਾਦ ਕਰੋ, ਅੱਜ ਬਾਹਰਲੇ ਮੁਲਕਾਂ ਵਿੱਚ ਜਾ ਕੇ ਵੇਖੋ, ਜਿੱਥੇ ਸਾਡੇ ਬਜ਼ੁਰਗ ਅਨਪੜ੍ਹਤਾ ਦੇ ਕਾਰਨ ਉੱਥੇ ਮਜ਼ਦੂਰੀਆਂ ਕਰਿਆ ਕਰਦੇ ਸਨ, ਪਰ ਸਿੱਖਾਂ ਨੇ ਆਪਣੇ ਬੱਚਿਆਂ ਨੂੰ ਉੱਥੇ ਜਾ ਕੇ ਵਿਦਿਆ ਪੜ੍ਹਾਈ। ਅੱਜ ਸਾਡੇ ਉੱਥੇ ਭੁਚੰਗੀ, ਵੱਡੇ ਵੱਡੇ ਡਾਕਟਰ, ਇੰਜੀਨੀਅਰ ਔਰ ਸਾਇੰਸਦਾਨ ਵਿਗਿਆਨ ਦੇ ਖੇਤਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰ ਰਹੇ ਹੈ, ਪੁਲਿਸ ਵਿੱਚ, ਫੌਜ ਵਿੱਚ ਬਹੁਤ ਵੱਡੇ ਉੱਚ ਅਹੁਦਿਆਂ ਤੇ ਜਾ ਰਹੇ ਹੈ, ਇਹ ਸਾਡੇ ਬਜ਼ੁਰਗਾਂ ਦੀ ਦੇਣ ਹੈ, ਪਰ ਇੱਥੇ ਅੱਜ ਉਹਦੀ ਬਹੁਤ ਵੱਡੀ ਘਾਟ ਪੈ ਗਈ ਹੈ। ਜਦੋਂ ਸਾਧ ਸਿੰਘ ਜੀ ਯਹੂਦੀਆਂ ਨੂੰ ਹਿਟਲਰ ਨੇ ਬਹੁਤ ਬੁਰੀ ਤਰ੍ਹਾਂ ਮਾਰਿਆ, ਔਰ ਇੱਕ ਸਮਾਂ ਆਇਆ ਕਿ ਜਰਮਨ ਦੇ ਅੰਦਰ ਅਤੇ ਹੋਰ ਸਾਰੇ ਯੂਰਪ ਅੰਦਰ ਯਹੂਦੀਆਂ ਦੀ ਹੋਂਦ ਹੀ ਖਤਮ ਕਰਨ ਦੇ ਤੱਕ ਹਰ ਤਰ੍ਹਾਂ ਦੇ ਜ਼ਾਲਮ ਹਿਟਲਰ ਵੱਲੋਂ ਜ਼ੁਲਮ ਕੀਤੇ ਗਏ, ਤਾਂ ਯਹੂਦੀਆਂ ਨੇ ਸੋਚਿਆ ਕਿ ਹੁਣ ਸਾਡੀ ਕੋਈ ਕੌਮ ਬਚਣ ਦੇ ਰਸਤੇ ਨਹੀਂ ਪੈ ਸਕਦੀ ਔਰ ਕੌਮ ਦੀ ਹੋਂਦ ਹੀ ਨਾ ਖਤਮ ਹੋ ਜਾਏ। ਫਿਰ ਯਹੂਦੀਆਂ ਨੇ ਬਹੁਤ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਇੰਨੀ ਐਜੂਕੇਸ਼ਨ ਦਵਾਈ, ਇੰਨੀ ਵਿਦਿਆ ਪੜ੍ਹਾਈ ਕਿ ਉਹਨਾਂ ਦੇ ਬੱਚੇ ਵਿਦਿਆ ਪੜ੍ਹ ਕੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਬਹੁਤ ਵੱਡੇ ਵੱਡੇ ਉਹਨਾਂ ਨੇ ਅਹੁਦੇ ਸਾਂਭੇ, ਕਾਰੋਬਾਰ ਕੀਤੇ, ਬਿਜ਼ਨਸ ਕੀਤੇ। ਅੱਜ ਸਮੁੱਚੇ ਅਮਰੀਕਾ ਦੇਸ਼ ਦੇ ਅੰਦਰ ਜਿੰਨੀ ਇਕੋਨਮੀ ਹੈ ਉਹ ਸਾਰੀ ਯਹੂਦੀ ਕੌਮ ਦੇ ਹੱਥ ਵਿੱਚ ਹੈ, ਭਾਵ ਉੱਥੋਂ ਦਾ ਸਰਮਾਇਆ ਅੱਜ ਯਹੂਦੀਆਂ ਦੇ ਹੱਥ ਵਿੱਚ ਹੈ। ਇਸ ਕਰਕੇ ਉਹਨਾਂ ਨੇ ਆਪਣੀ ਕੌਮ ਨੂੰ ਬਚਾਉਣ ਲਈ ਐਜੂਕੇਸ਼ਨ ਦਾ ਪੱਖ ਲੈ ਕੇ ਬਹੁਤ ਵੱਡੀ ਤਰੱਕੀ ਕੀਤੀ ਹੈ, ਤੇ ਅਸੀਂ ਵੀ ਬਹੁਤ ਘੱਟ ਗਿਣਤੀ ਵਿੱਚ ਅੱਜ ਵਿਚਰ ਰਹੇ ਹਾਂ, ਤੇ ਸਾਡੇ ਉੱਤੇ ਵੀ ਹਰ ਤਰ੍ਹਾਂ ਦੇ ਹਮਲੇ ਆਏ ਦਿਨ ਕੀਤੇ ਜਾ ਰਹੇ ਹੈ। ਕੌਮ ਨੂੰ ਬਚਾਉਣ ਲਈ ਦੋਨੋ ਹੀ ਪੱਖ, ਧਾਰਮਿਕ ਵਿਦਿਆ ਵੀ ਔਰ ਦੁਨਿਆਵੀ ਵਿਦਿਆ ਵੀ, ਆਪਣੇ ਬੱਚੇ ਬੱਚੀਆਂ ਨੂੰ ਦਵਾਉਣ ਲਈ ਸਾਨੂੰ ਬਹੁਤ ਵੱਡੇ ਉਪਰਾਲੇ ਕਰਨੇ ਚਾਹੀਦੇ ਹੈ। ਧਾਰਮਿਕ ਵਿਦਿਆ ਤੋਂ ਬਿਨਾਂ ਸਿੱਖ ਬੱਚਿਆਂ ਦੇ ਅੰਦਰ ਸਿੱਖੀ ਸਪਿਰਿਟ ਨਹੀਂ ਰਹੇਗਾ, ਸਿੱਖ ਸਿੱਖੀ ਸਿਧਾਂਤਾਂ ਤੋਂ ਡੋਲ ਜਾਣਗੇ। ਇਸ ਕਰਕੇ ਧਾਰਮਿਕ ਵਿਦਿਆ ਵੀ ਸਾਰਿਆਂ ਨੂੰ ਦੇਣੀ ਸਾਡਾ ਫਰਜ਼ ਹੈ, ਔਰ ਦੁਨਿਆਵੀ ਵਿਦਿਆ ਦੇ ਖੇਤਰ ਵਿੱਚ ਵੀ ਸਾਡੀਆਂ ਪੀੜ੍ਹੀਆਂ ਲਈ ਸਾਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਆ, ਤਾਂ ਕਿ ਸਾਡੇ ਬੱਚੇ ਵੱਡੀਆਂ ਵੱਡੀਆਂ ਪਦਵੀਆਂ ਤੇ ਬੈਠ ਕੇ ਕੌਮ ਦਾ ਨਾਮ ਰੌਸ਼ਨ ਕਰਨ। ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰ ਲਓ, ਜੇ ਸਿੱਖਾਂ ਦੀ ਦਸਤਾਰ ਦੀ ਗੱਲ ਸਾਰੀ ਦੁਨੀਆ ਵਿੱਚ ਚੱਲੀ ਹੈ, ਡਾਕਟਰ ਮਨਮੋਹਨ ਸਿੰਘ ਦਾ ਕੋਈ ਰਾਜਨੀਤਿਕ ਜੀਵਨ ਕੋਈ ਬਹੁਤਾ ਲੰਮਾ ਨਹੀਂ, ਕੇਵਲ ਦੁਨਿਆਵੀ ਵਿਦਿਆ ਕਰਕੇ ਹਿੰਦੁਸਤਾਨ ਦੀ ਸਰਕਾਰ ਨੂੰ ਮਜਬੂਰਨ ਉਸ ਨੂੰ ਪ੍ਰਧਾਨ ਮੰਤਰੀ ਇੰਡੀਆ ਦਾ ਬਣਾਉਣਾ ਪਿਆ, ਔਰ ਜਿਸ ਕਰਕੇ ਉਸ ਦੀ ਵਿਦਿਆ ਦੀ ਕਦਰ ਕਰਨੇ ਕਰਕੇ ਉਹਦੇ ਕੋਲੇ ਪੜ੍ਹਾਈ ਐਜੂਕੇਸ਼ਨ ਹੋਣ ਕਰਕੇ ਹੀ ਉਸ ਨੂੰ ਇਤਨੀ ਵੱਡੀ ਪਦਵੀ ਦਿੱਤੀ ਗਈ। ਨਹੀਂ ਤਾਂ ਅੱਜ ਤੱਕ ਵੱਡੇ ਵੱਡੇ ਸਿੱਖ ਹੋਏ ਹੈ, ਕਦੇ ਕਿਸੇ ਸਿੱਖ ਨੂੰ ਵੱਡਾ ਅਹੁਦਾ ਦਿੱਤਾ ਹੀ ਨਹੀਂ ਗਿਆ ਸੀ, ਬਲਕਿ ਸਿੱਖਾਂ ਨੂੰ ਤਾਂ ਨਹਿਰੂ ਨੇ ਜਰਾਇਮ ਪੇਸ਼ਾ ਕਰਾਰ ਦੇ ਕੇ ਕਿ ਇਹ ਜਰਾਇਮ ਪੇਸ਼ਾ ਹਮੇਸ਼ਾ ਹੀ ਜ਼ੁਲਮ ਕਰਨ ਵਾਲੇ, ਅਤਿਆਚਾਰ ਕਰਨ ਵਾਲੇ, ਜਿਹੜੇ ਕਾਨੂੰਨ ਡਾਕੂਆਂ ਧਾੜਵੀਆਂ ਉੱਤੇ ਲਾਗੂ ਹੁੰਦੇ ਆ ਉਹ ਕਾਨੂੰਨ ਸਿੱਖਾਂ ਲਈ ਬਣਾ ਦਿੱਤੇ ਗਏ ਦੇਸ਼ ਨੂੰ ਆਜ਼ਾਦ ਕਰਨ ਤੋਂ ਬਾਅਦ। ਜਿਸ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ 90% ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ, ਔਰ ਇਸ ਹਿੰਦੁਸਤਾਨ ਨੂੰ ਸਿੱਖਾਂ ਨੇ ਆਪਣੇ ਸਿਰ ਦੇ ਕੇ ਆਜ਼ਾਦ ਕਰਵਾਇਆ, ਉਸ ਹਿੰਦੁਸਤਾਨ ਦੇ ਅੰਦਰ ਹੀ ਸਿੱਖਾਂ ਦੇ ਖਿਲਾਫ ਕਾਨੂੰਨ ਘੜੇ ਗਏ ਕਿ ਸਿੱਖਾਂ ਦਾ ਕੋਈ ਵੀ ਨੁਮਾਇੰਦਾ ਹਿੰਦੁਸਤਾਨ ਦੀ ਆਰਮੀ ਦਾ ਜਰਨਲ ਨਹੀਂ ਬਣ ਸਕਦਾ, ਔਰ ਵੱਡੇ ਵੱਡੇ ਅਹੁਦਿਆਂ ਤੇ ਨਹੀਂ ਸਿੱਖ ਬੈਠ ਸਕਦੇ। ਖਾਲਸਾ ਜੀ ਇਤਨੇ ਵੱਡੇ ਵਿਤਕਰੇ ਇਸ ਹਿੰਦੁਸਤਾਨ ਦੇ ਆਜ਼ਾਦ ਸੰਵਿਧਾਨ ਦੇ ਅੰਦਰ ਸਿੱਖਾਂ ਨਾਲ ਕੀਤੇ ਗਏ, ਪਰ ਤੁਸੀਂ ਵੇਖੋ ਇਹ ਸਤਿਗੁਰਾਂ ਦੀ ਰਹਿਮਤ, ਕਿਉਂਕਿ ਇਹ ਕੌਮ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਦੇ ਰੂਪ ਵਿੱਚ ਸਾਜੀ ਹੈ, ਔਰ ਇਹ ਸਿੱਖ ਪੰਥ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਸਿਰਜਿਆ ਹੈ। ਦਾਸ ਨੂੰ ਬਚਨ ਯਾਦ ਆ ਗਿਆ, ਇਹ ਸਾਧ ਸੰਗਤ ਜੀ ਤਕਰੀਬਨ 1920-21 ਦੇ ਲਾਗੇ ਚਾਗੇ ਦਾ ਬਚਨ ਹੈ ਕਿ ਆਰੀਆ ਸਮਾਜੀਆਂ ਨੇ, ਜਿਨ੍ਹਾਂ ਨੂੰ ਅੱਜ ਕੱਲ ਆਪਾਂ RSS ਵਾਲੇ ਆਖਦੇ ਹਾਂ, ਇਹਨਾਂ ਦੀ ਜਥੇਬੰਦੀ ਦਾ ਮੋਤ ਵਰਸੀ ਦਯਾਨੰਦ, ਉਸ ਨੇ ਇਤਨੀ ਵੱਡੀ ਪ੍ਰਚਾਰ ਦੀ ਲਹਿਰ ਚਲਾਈ ਕਿ ਪਿੰਡਾਂ ਦੇ ਵਿੱਚ ਜਾ ਕੇ ਸਿੱਖਾਂ ਨੂੰ ਸਨਾਤਨ ਮਤ ਦੇ ਧਾਰਨੀ ਬਣਾਉਣ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਕਿ ਸਿੱਖ ਗੁਰਬਾਣੀ ਤੋਂ ਟੁੱਟ ਜਾਣ, ਸਿੱਖ ਸਿੱਖੀ ਤੋਂ ਦੂਰ ਚਲੇ ਜਾਣ। ਇਹ ਮੇਰਾ ਵਿਸ਼ਾ ਤਾਂ ਨਹੀਂ ਸੀ, ਪਰ ਇਹ ਵਿਚਾਰ ਚੱਲ ਰਹੀ ਹੈ, ਤਾਂ ਕਿ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਦੇ ਉੱਤੇ ਗੌਰ ਕਰਨ ਦੀ ਲੋੜ ਹੈ। दयानंद ने ऐसा प्रचार किया कि सिख सिखी तो थड़क के केस कटा के मंदिरां विच जान लग पए। और एक दिन लाहौर तो अखबार छपिया, उस विच खबर आई कि फलाने नगर दे अंदर इतने सिखां दे केस कटे गए और उन्होंने आरिया समाजी बनाया गया। ते ओ अखबार लैके कोई प्रेमी सिंह संत बाबा अतर सिंह जी मस्तू आने वाले पास गया और महापुरशां नू सारा अखबार पढ़ाया। ते सिंह ने बेनती की, महापुरखो लगदा कि सिख कौम की होंद बहुत मुश्किल ही हुण बचेगी कि सिखां नू आरिया समाजी बनाउण लग पए और सिख भी धड़ा धड़ उन्हां दे प्रचार दे प्रभाव थले आके सिखी नू छड रहे हैं। ते महापुरुष गंभीर हो गए, कुछ समा चुप रहण तो बाद अखां मीच लईयां और फिर कुछ मिनट चुप रहण तो बाद महापुरुष कहण लगे, सिंघो फिक्र ना करो, खालसे दी जड़ सतगुरां ने ब्रह्म दे चरणां विच लाई है, भाव परमेश्वर दे दर ते लाई होई है। खालसा अकाल पुरख की फौज, प्रगट्यो खालसा परमात्म की मौज। खालसे नू मकाउण वाले, सिखां नू मकाउण वाले दुनिया ते बड़े आए, वड्डे वड्डे जालम जरबाने आए, जिन्हां ने दावा कीता कि सिखां दा कोई जोत जगाउण वाला भी असी नहीं रहण दिता, सिखां दा कोई जकारा लाउण वाला भी असी अज नहीं रहण दिता, ऐसे जरबाने भी आए। पर सिख उदों भी अपनी होंद नूं, अपनी हस्ती नूं कायम रख के सिखां ने चढ़दी कला दे जगारे गजाए और कौम दा डंका सारी दुनिया दे विच फेरिया। इस करके जिन्ना चिर ब्रह्म परमेश्वर दे दर उत्ते खालसा पंथ दी जड़ लगी है, ए सदा ही लगी रहनी है। इन्हां नूं ना कोई मार सकिया, ना कोई मुका सकिया, ना ही कोई मार सकेगा, ना कोई मुका सकेगा। अडोल रहो पर सावधान भी रहो। ए नहीं कि जिथे विश्वास रखना उथे सावधान भी रहना बहुत जरूरी है कि कौम उत्ते किड्डे किड्डे हमले हो रहे हैं, धार्मिक सिद्धांतां उत्ते हमले और सिखी स्वरूप उत्ते हमले, कौम दी पनीरी उत्ते नौजवानां उत्ते हमले और इस तों अलावा सिख कौम दे हक्कां उत्ते भी हमले हो रहे हैं। इन्हां हमलियां नू रोकण लई सानू सारिआं नू इकट्ठे हो के सियाणे सुलझे गुरसिखी सोच दे धारनी विद्वान सिंह और कौम दे वफादार सिंह कौम दी होणी लई कोई चंगे प्रोग्राम उलीकण और चढ़दी कला दे नाल कौम दी सोच नू उत्ते उभारण लई अपना योगदान पाउण, ता कि आपां पूरी दुनिया दे अंदर से कौम दे निशान साहब चला के सतगुरां दीआं खुशियां प्राप्त कर सकीए। इस करके ए बेनतियां ता कीतियां गईआं हन कि जिवें इत्थे ए छोटे बच्चे बच्चियां दी अकैडमी सिख सेवा सुसायटी स्थापित करके इन्हां सिंघां ने उपराला कीता, ए जागरूक सिंघ है और ए सारे ही इस गल दा दर्द मन विच रखदे आ कि आपां अपनी पनीरी नूं सांभीए, छोटे छोटे बच्चियां नूं सांभीए, इन्हां अंदर सिक्खी दे संस्कार दे बीज बीजिए। इस लई आपां नूं हर पिंड विच ऐसियां धार्मिक अकैडमियां चलाउण दी लोड़ है और विद्यक खेत्र दे विच भी बच्चियां नूं अगे तोरन दी लोड़ है तां कि बच्चे बच्चियां नूं गुरसिखी मार्ग दे धारनी बना के कौम दी चढ़दी कला दे विच सेवा विच ला सकीए। ए इन्हां सिंघां दा बहुत वड्डा उपराला है। सो साध संग जी दास हुण कुछ मिंटी रह गए है, सो आओ मन बिरती नूं एकागर करो, सुरत नूं जोड़ो धन श्री गुरु नानक देव साहब जी दे पावन चरणा नाल। सच्चे पातशाह श्री गुरु नानक देव जी महाराज केत माल खंड दे बेअंत जीवां दा उधार करके मनमत तो हटा के गुरमत दी दात सिक्खी दी दात बख्श के सच्चे पातशाह जी अगले खंड नूं जा रहे हन, जिवें गुरमत दा उपदेश दृढ़ करवाउणगे। ओ इतिहास सारियां संगतां मन बिरती नूं एकागर करके ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਤਕ ਦਿਵਸ ਰਹਿ ਕਰਦਾ ਹਾਂ।
ਕੇਤ ਮਾਲ ਖੰਡ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿੰਨੇ ਕ ਦਿਨ ਰਹਿ ਕਰਕੇ
ਕਾਲ ਉਪਦੇਸ਼ ਦਿੜਾਏ,
ਸਾਰਿਆਂ ਨੂੰ ਸਭ ਤੋਂ ਉੱਤਮ ਅਤੇ ਸ੍ਰੇਸ਼ਟ ਗੁਰਮਤ ਗੁਰਸਿੱਖੀ ਦਾ ਉਪਦੇਸ਼ ਦ੍ਰਿੜ ਕਰਵਾਉਂਦੇ
ਹੋਏ ਗਮਨੇ ਪ੍ਰਭੂ
ਸੰਗਤਾਂ ਤੋਂ ਵਿਦਾਇਗੀ ਲੈ ਕੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅੱਗੇ ਨੂੰ ਚੱਲ ਪਏ ਹਨ।
ਆਨ ਥਾਨ ਸਤ ਪਾਏ
ਔਰ ਹੋਰ ਥਾਂ ਨੂੰ ਸੰਗਤਾਂ ਦਾ ਪ੍ਰੇਮ ਜਾਣ ਕਰਕੇ ਜਿਨ੍ਹਾਂ ਨੇ ਬਹੁਤ ਸੱਚਾ ਸੁੱਚਾ ਸਤਿਗੁਰਾਂ ਨਾਲ ਪ੍ਰੇਮ ਕੀਤਾ ਔਰ ਪ੍ਰੇਮ ਕਰਨ ਵਾਲੇ ਪ੍ਰੇਮੀ ਗੁਰਸਿੱਖਾਂ ਦੀ ਭਾਵਨਾ ਨੂੰ ਵੇਖ ਕੇ ਅਗਲੇ ਖੰਡ ਨੂੰ ਅਗਲੇ ਇਲਾਕੇ ਨੂੰ ਸਤਿਗੁਰਾਂ ਨੇ ਚਾਲਾ ਪਾਇਆ।
ਚੋ ਪਈ ਪਹੁੰਚੇ ਰਮਕ ਖੰਡ ਗੁਸਾਈ,
ਮਾਲਕ ਸਤਿਗੁਰੂ ਜੀ ਰਮਕ ਖੰਡ ਦੇ ਅੰਦਰ ਜਿਹੜਾ ਇਲਾਕਾ ਸੀ ਉੱਥੇ ਪੁੱਜੇ ਆਏ।
ਸਮੀਪ ਪੈਸਤ ਭੇਜ ਆਈ
ਔਰ ਜਿਹੜਾ ਇਸ ਰਮਕ ਖੰਡ ਦੇ ਅੰਦਰ ਸ਼ਹਿਰ ਸੀ, ਚਲਦੇ ਚਲਦੇ ਸਤਿਗੁਰੂ ਜੀ ਇਸ ਸ਼ਹਿਰ ਦੇ ਨੇੜੇ ਹੀ ਜਾ ਕੇ ਬੈਠ ਕੇ ਭਾਈ ਬਾਲੇ ਮਰਦਾਨੇ ਦੇ ਸਮੇਤ
ਕੇਤਕ ਮੁਨਜ ਤਹਾਂ ਚੱਲ ਆਏ।
ਰਮਕ ਖੰਡ ਦੇ ਰਹਿਣ ਵਾਲੇ ਵਸਨੀਕ ਮਨੁੱਖਾਂ ਦੇ ਵਿੱਚੋਂ ਕੁਝ ਕੁ ਮਨੁੱਖ ਸਤਿਗੁਰਾਂ ਨੂੰ ਬੈਠਿਆਂ ਨੂੰ ਵੇਖ ਕੇ ਚੱਲ ਕੇ ਆਏ ਦਰਸ਼ਨ ਕਰਨ ਵਾਸਤੇ ਅਤੇ ਵਾਰਤਾਲਾਪ ਕਰਨ ਲਈ।
ਜਾਨ ਸੰਤ ਨਿਜ ਸੀਸ ਝੁਕਾਏ,
ਇਹਨਾਂ ਨੇ ਦੂਰੋਂ ਵੇਖਿਆ ਕਿ ਸੰਤਾਂ ਵਾਲਾ ਲਿਬਾਸ ਹੈ, ਸਾਧੂਆਂ ਵਾਲਾ ਲਿਬਾਸ ਹੈ। ਸੰਤ ਜਾਣ ਕਰਕੇ ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ।
ਜਗਤ ਬਿਲੋਕਤ ਨਹਿ ਜਗਤੇਸ਼ਾ,
ਜਦੋਂ ਨੇੜੇ ਹੋ ਕੇ ਇਨ੍ਹਾਂ ਸਾਰੇ ਨਗਰ ਦੇ ਲੋਕਾਂ ਨੇ ਜਗ ਦੇ ਮਾਲਕ ਸਤਿਗੁਰਾਂ ਦੇ ਦਰਸ਼ਨ ਕੀਤੇ,
ਜੇਤ ਭਏ ਸ੍ਰੇਸ਼ਟ ਉਪਦੇਸ਼ਾ,
ਔਰ ਉਸ ਵਕਤ ਇਨ੍ਹਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਕੁਝ ਬਚਨ ਸੁਣਾਓ, ਸ਼ੁਭ ਸਿੱਖਿਆ ਉਪਦੇਸ਼ ਦਿਓ। ਤਾਂ ਸਤਿਗੁਰੂ ਜੀ ਨੇ ਇਨ੍ਹਾਂ ਦੀ ਬੇਨਤੀ ਸੁਣ ਕੇ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਸ੍ਰੇਸ਼ਟ ਮਨੁੱਖਾ ਜੀਵਨ ਨੂੰ ਸਫਲ ਕਰਨ ਵਾਲਾ ਉਪਦੇਸ਼ ਦਿੱਤਾ।
ਸਤਨਾਮ ਸਿਮਰੋ ਦਿਨ ਰਾਤੀ,
ਮਹਾਰਾਜ ਕਹਿਣ ਲੱਗੇ ਇਹ ਪ੍ਰੇਮੀਓ ਰਾਤ ਦਿਨ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸੱਚਾ ਸਿਮਰਨ ਕਰਿਆ ਕਰੋ।
ਸੰਤ ਸੇਵ ਕਰ ਪ੍ਰੀਤ ਸੁਹਾਤੀ,
ਔਰ ਸਭ ਤੋਂ ਸੋਭਨੀਕ ਜੋ ਵਾਹਿਗੁਰੂ ਦੇ ਪਿਆਰੇ ਸੰਤ ਹੈ ਉਹਨਾਂ ਸੰਤਾਂ ਦੀ ਸੇਵਾ ਪ੍ਰੇਮ ਨਾਲ ਕਰਿਆ ਕਰੋ। ਅੱਜ ਤਾਂ ਇੱਕ ਐਸੇ ਮਨਮਤੀਏ ਲੋਕ ਤੁਰ ਪਏ ਹੈ ਜਿਹੜੇ ਸੰਤਾਂ ਦੇ ਖਿਲਾਫ ਹੀ ਧੂਆਂ ਧਾਰ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹੈ। ਖਾਲਸਾ ਜੀ, ਪਖੰਡ ਦਾ ਖੰਡਨ ਕਰਨਾ ਹਰ ਸਿੱਖ ਦਾ ਫਰਜ਼ ਹੈ। ਦੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਥੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋਲੀਨ। ਜਿਹੜਾ ਦਿਖਾਵਾ ਬਣਾ ਕੇ ਗੁਰਸਿੱਖਾਂ ਤੇ ਸੰਤਾਂ ਵਾਲਾ ਲੋਕਾਂ ਨੂੰ ਲੁੱਟਦਾ ਉਸ ਦੇ ਪਖੰਡ ਤੋਂ ਬਚ ਕੇ ਰਹਿਣਾ। ਪਰ ਜਿਹੜਾ ਸੰਤ ਆਪ ਗੁਰਸਿੱਖੀ ਦਾ ਧਾਰਨੀ ਹੈ, ਗੁਰਮਤ ਗੁਰਸਿੱਖੀ ਦਾ ਪ੍ਰਚਾਰ ਕਰਕੇ ਸਾਨੂੰ ਗੁਰਮਤ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਅਤੇ ਸਿੱਖੀ ਨਾਲ ਜੋੜਦਾ, ਉਸ ਦਾ ਜਿੰਨਾ ਵੀ ਸਤਿਕਾਰ ਕੀਤਾ ਜਾਏ ਰੱਜ ਕੇ ਸਨਮਾਨ ਔਰ ਸਤਿਕਾਰ ਕਰਨਾ। ਕਦੇ ਵੀ ਗਲਤ ਬੰਦਿਆਂ ਦੇ ਪ੍ਰਚਾਰ ਦੇ ਧੱਕੇ ਚੜ ਕੇ ਕਦੇ ਕਿਸੇ ਗੁਰਮੁਖ ਗੁਰਸਿੱਖ ਦੀ, ਮਹਾਂਪੁਰਖ ਦੀ, ਸੰਤ ਦੀ ਨਿੰਦਿਆ ਨਹੀਂ ਕਰਨੀ ਨਾ ਹੀ ਸੁਣਨੀ ਹੈ। ਕਿੱਡੇ ਕਿੱਡੇ ਮਹਾਂਪੁਰਖ ਖਾਲਸਾ ਜੀ, ਸਿੱਖ ਪੰਥ ਦੇ ਅੰਦਰ ਸਿੱਖ ਸੰਤਾਂ ਦੀ ਬਹੁਤ ਵੱਡੀ ਦੇਣ ਹੈ। ਜੇ ਗੁਰੂ ਘਰਾਂ ਦੀ ਕਾਰ ਸੇਵਾ ਵਿੱਚ ਹਿੱਸਾ ਦੇਖ ਲਓ ਤਾਂ ਬਹੁਤ ਵੱਡੀ ਸੇਵਾ ਹੈ। ਜੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਤਾਂ ਸਿੱਖ ਸੰਤਾਂ ਦਾ ਪਹਿਲਾ ਨਾਮ ਔਰ ਪਹਿਲੀ ਉਹਨਾਂ ਦੀ ਸਭ ਤੋਂ ਵੱਡੀ ਸੇਵਾ। ਸ਼ਹੀਦੀਆਂ ਵਿੱਚ ਵੀ ਵੇਖ ਲਓ, ਇਹ ਨਹੀਂ ਗੱਲ, ਜਿਹੜਾ ਸੰਘਰਸ਼ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕੌਮ ਦੇ ਹੱਕਾਂ ਦੀ ਖਾਤਰ ਆਰੰਭ ਕੀਤਾ, ਉਸ ਕੌਮੀ ਸੰਘਰਸ਼ ਵਿੱਚ ਉਹਨਾਂ ਨੇ ਆਪ ਤਾਂ ਆਪਣੀ ਸ਼ਹੀਦੀ ਦਿੱਤੀ ਹੈ, ਉਹਨਾਂ ਮਹਾਂਪੁਰਸ਼ਾਂ ਦੇ ਸੰਘਰਸ਼ ਵਿੱਚ ਪੰਜੀ ਤੋਂ ਉੱਤੇ ਚੰਗੇ ਕਮਾਈਆਂ ਵਾਲੇ ਮਹਾਂਪੁਰਖ, ਸੇਵਾ ਸਿਮਰਨ ਕਰਨ ਵਾਲੇ ਜ਼ਾਲਮ ਸਰਕਾਰਾਂ ਨੇ ਖੋ ਖੋ ਕੇ ਸ਼ਹੀਦ ਕੀਤੇ ਹੈ। ਐਵੇਂ ਅਗਿਆਨਤਾ ਬਸ ਗਲਤ ਪ੍ਰਚਾਰ ਕਰੀ ਜਾਣਾ, ਸੰਤਾਂ ਨੂੰ ਭੰਡੀ ਜਾਣਾ, ਖਾਲਸਾ ਦੀ ਇਸ ਤਰ੍ਹਾਂ ਕੌਮ ਦੀ ਚੜ੍ਹਦੀ ਕਲਾ ਨਹੀਂ ਹੋਣੀ। ਕੌਮ ਨੂੰ ਆਪਣੇ ਸੰਤਾਂ ਦਾ ਵੀ, ਰਾਗੀਆਂ ਦਾ ਵੀ, ਗਿਆਨੀ ਸਿੰਘਾਂ ਦਾ ਵੀ, ਪਾਠੀ ਸਿੰਘਾਂ ਦਾ ਵੀ, ਗ੍ਰੰਥੀ ਸਿੰਘਾਂ ਦਾ ਵੀ,
पूर्ण सत्कार करना चाहिदा, ताई कौम दी चढ़दी कला होएगी। इस करके जे आपा वेखीए कि आपा संतां दे खिलाफ ही बोली सुनी जाइए ते फिर खालसा जी सिखी दा प्रचार असी कित्थों पालांगे। आ जिहड़ी माड़ी मोटी पंजाब अंदर सिखी दिस रही है, ए चंगे चंगे संतां दी बहुत वड्डी देन है जिहड़े सिखी दे प्रचार विच अपना योगदान पा रहे है। इस करके महाराज साहब जी ने ए गल जरूर है, बेनती जरूर है भी पखंडियां तो सावधान रहना, मत्था केवल श्री गुरु ग्रंथ साहब जी नूं टेकना, और जेड़े सिखी दा प्रचार तनो मनो कर रहे उन्हां दा रज के सत्कार करना, कदे भी ढलियाई नहीं आउण देनी। इस करके महाराज कहिंदे जेड़े श्रेष्ठ संत है और वाहिगुरु दे प्यारे है, नाम जपण वाले है, शुभ गुणां दे सहत शोभनीक हन, उन्हां दा हमेशा ही सम्मान और सत्कार करना है।
कर दृष्ट ना कब मन धरनी,
महाराज कहिंदे मन विच कदे भी कुत्तियां वाली दृष्टि नहीं लाउणी है, जिहो जी कूकर दी दृष्टि हुंदी है।
शेर दृष्ट गुरमुख होवै करनी,
गुरमुख ने तां शेर दृष्टि रखनी है ते अपनी करनी भी ऐसे तरह दी बना के रखनी है।
फर्क सोख दुख सुख मैं त्यागो,
और दुख सुख दे विच खुशी और गमी नू, दुख अते सुख नू, इना विच्चों बिरती नू उच्चे उच्चे चुक के खुशी और गमी तो उत्ते विचरना है। दुख सुख दे विच रहिंदिया होया भी दुख सुख तो निर्लेप रहना है।
करो भगत निसपाछल जागो,
और सारा दिन धर्म दी किरत करके नाम भी जपना, और अमृत वेले पिछली पहर दी रात 3 बजे तो शुरू हुंदा है समा, 6:15-6 बजे तक। सतगुरु कहंदे है 1:15 दे तक तड़के पिछली पहर दे समय विच बैठ के वाहिगुरु दे नाम दा इशनान करके भजन सिमरन करना है।
सुनकर पूजन लगे सो मानव,
जदों सतगुरु जी ने उपदेश दिते ओ नगर दे लोक सुन के सतगुरां नूं पुछण लगे,
दृष्टि जो कही है मैं नहीं जानब,
महाराज जेड़ी तुसी कूकर दृष्टि अते शेर दृष्टि कही है ओ केहो जी हुंदी है असी नहीं जानदे, कृपा करके खोल के समझाओ।
खोल अर्थ हे पनो गसाई,
हे मालक सतगुरु जी कूकर दृष्टि और शेर दृष्टि दे जेड़े अर्थ है ए खोल के सानू दसना करो।
तुम हो संत सबन सुखदाई,
उस वक्त कहन लगे हे संतो तुसी सारेयां नू सुख देन वाले हो। सतगुरां नू बेनती करदे आ इस करके महाराज सानू चंगी तरह समझा दियो, साडी समझ विच नहीं आया।
कृपा निदान भनी तबानी,
उस वक्त कृपा दे खजाने सतगुरां ने इना नू समझाउन वास्ते फेर बचन कीते खोल के।
दृष्ट कुकरी लिहो पछानी,
महाराज कहिंदे तुहानू दसदे हां कि जिहड़ी कुकर दृष्टि आ ओह इस तरह दी हुंदी आ, ओह पछाण लो समझ लो दसदे हां सुनो।
दुख सुख मुझको मानव देही,
उस वक्त महाराज साहब कहन लगे जिहड़ा मनुख नू कोई मनुख दुख अते सुख दंदा है
ईश्वर की गत लखे न केही,
जिहड़ा बंदा ए गल नी ना समझदा ते जो दुख सुख मेनू मिलिया जीवन दे अंदर ए मेनू परमेश्वर वालों मिलिया है, उसने दिता जे दुख भी दिता ता भी वाहिगुरु वालों मेरे कर्मा करके दुख मिलिया, जे सुख मिलिया ता वाहिगुरु दी कृपा नाल मिलिया है।
मारन हारन जाने सवाना,
इस करके जेड़ा मनुख ए नी ना जानदा के जेड़ा दुख सुख मेनू मिलिया परमेश्वर वालों मिलिया ए गल नू जेड़ा समझदा नहीं है, उल्टा इस तरह सोचता है कि ए दुख मेनू फलाने बंदे ने दिता, ए सुख मेनू फलाने मनुख ने दिता, इस तरह दी जेड़ा सोच रखदा महाराज कहिंदे ओ मनुख कूकर दी दृष्टि वर्गा, क्योंकि जेड़ा कूकर हुंदा है ओ मारन वाले नू नहीं पैंदा, जेड़ा उनू डंडा सोटा कोई मारदा है ओ उस वल नहीं निगाह लियांदा है।
लष्टक को काट है अनजाना,
ओ ता जेड़ी लाठी कोई कुत्ते नू मारदा है उस लाठी नू पैंदा, ओनू अपनी जबान नाल मुंह दे विच लै के कटदा है दंदा विच।
इस प्रकार को जो नर होई,
इस तरह ओ ए नहीं देखदा कुत्ता के लाठी ता मेनू ए मनुख मार रिया मैं ओनू मारा, ਉਲਟਾ ਉਹ ਲਾਠੀ ਨੂੰ ਡਾਂਗ ਨੂੰ ਪੈਂਦਾ ਹੈ, ਡਾਂਗ ਨੂੰ ਵੱਢਣ ਪੈਂਦਾ ਹੈ, ਮਾਰਨ ਵਾਲੇ ਨੂੰ ਕੁਛ ਨਹੀਂ ਆਖਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਜਿਹੜਾ ਤਾਂ ਇਹ ਦ੍ਰਿਸ਼ਟੀ ਰੱਖਦਾ ਕਿ ਫਲਾਨੇ ਬੰਦੇ ਨੇ ਮੈਨੂੰ ਸੁੱਖ ਦਿੱਤਾ, ਫਲਾਨੇ ਨੇ ਦੁੱਖ ਦਿੱਤਾ, ਸੁੱਖ ਦੇਣ ਵਾਲੇ ਨਾਲ ਮੋਹ ਕਰਦਾ, ਦੁੱਖ ਦੇਣ ਵਾਲੇ ਨਾਲ ਈਰਖਾ ਕਰਦਾ, ਨਫ਼ਰਤ ਰੱਖਦਾ ਹੈ, ਮਨ ਵਿੱਚ ਵੈਰ ਰੱਖਦਾ ਹੈ, ਮਹਾਰਾਜ ਕਹਿੰਦੇ ਉਹ ਤਾਂ ਕੂਕਰ ਦ੍ਰਿਸ਼ਟੀ ਵਾਲਾ ਜੀਵ ਹੈ।
ਮਨਮੁਖ ਸਵਾਨ ਦ੍ਰਿਸ਼ਟ ਹੈ ਸੋਈ।
ਔਰ ਜਿਹੜਾ ਇਸ ਤਰ੍ਹਾਂ ਦਾ ਮਨੁੱਖ ਹੈ, ਇਸ ਤਰ੍ਹਾਂ ਦੀ ਸੋਚ ਰੱਖਦਾ ਹੈ, ਮਹਾਰਾਜ ਕਹਿੰਦੇ ਉਹ ਮਨਮੁਖ ਹੈ ਔਰ ਉਹਦੀ ਦ੍ਰਿਸ਼ਟੀ, ਉਹਦੀ ਸੋਚ ਕੁੱਤਿਆਂ ਵਾਲੀ ਹੈ।
ਕਿਸ ਪ੍ਰਕਾਰ ਦੁੱਖ ਸੁੱਖ ਬਣ ਕਾਵੇ?
ਕਦੇ ਵੀ ਮਹਾਰਾਜ ਕਹਿੰਦੇ ਸਰੀਰ ਉੱਤੇ ਦੁੱਖ ਸੁੱਖ ਆ ਕੇ ਬਣ ਜਾਵੇ,
ਪਰਮੇਸ਼ਰ ਤੇ ਸਰਬ ਲਿਖਾਵੇ,
ਇਹ ਜਾਣ ਲਵੇ ਕਿ ਪਰਮੇਸ਼ਰ ਵੱਲੋਂ ਮੇਰੇ ਕਰਮਾਂ ਕਰਕੇ ਆਇਆ। ਦੁੱਖ ਆਉਂਦਾ ਮਾੜੇ ਕਰਮਾਂ ਕਰਕੇ, ਸੁੱਖ ਆਉਂਦਾ ਉਹਦੀ ਕਿਰਪਾ ਨਾਲ, ਉਹਦੀ ਬਖਸ਼ਿਸ਼ ਦੇ ਨਾਲ। ਇਸ ਕਰਕੇ ਜਾਣੇ ਕਿ ਜਿਹੜਾ ਸੁੱਖ ਪਰਮੇਸ਼ਰ ਨੇ ਦਿੱਤਾ, ਇਹ ਉਹਨੇ ਮੇਰੇ ਉੱਤੇ ਕਿਰਪਾ ਕੀਤੀ ਹੈ, ਉਸੇ ਦਾ ਹੀ ਸ਼ੁਕਰਾਨਾ। ਤੇ ਜੇ ਦੁੱਖ ਆ ਬਣੇ ਤਾਂ ਇਹ ਅਰਦਾਸ ਕਰੇ, ਮਹਾਰਾਜ ਮੇਰੇ ਮਾੜੇ ਕਰਮ ਕੀਤੇ ਹੋਏ ਸਨ, ਉਹਨਾਂ ਮਾੜੇ ਕਰਮਾਂ ਦਾ ਮੈਨੂੰ ਇਸ ਜੀਵਨ ਵਿੱਚ ਆਹ ਦੁੱਖ ਭੋਗਣ ਕਰਕੇ ਫਲ ਮਿਲ ਰਿਹਾ, ਇਸ ਕਰਕੇ ਮਹਾਰਾਜ ਮੇਰੇ ਦੁੱਖ ਨਿਵਿਰਤ ਕਰੋ, ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਇਸ ਤਰ੍ਹਾਂ ਦੀ ਮਹਾਰਾਜ ਕਹਿੰਦੇ ਸੋਚ ਰੱਖੇ, ਇਸ ਤਰ੍ਹਾਂ ਦੀ ਵਿਚਾਰ ਮਨ ਦੇ ਵਿੱਚ ਲਿਆਉਣਾ ਕਰੇ।
ਮਨੁੱਖ ਵਪਰਾ ਕੌਣ ਵਿਚਾਰਾ?
ਮਨੁੱਖ ਵਪਰਾ ਕੌਣ ਹੈ? ਵਿਚਾਰਾ ਤੁੱਛ ਹੈ ਇਹ ਜੀਵ, ਜਿਹੜਾ ਕਿਸੇ ਨੂੰ ਦੁੱਖ ਸੁੱਖ ਦੇ ਸਕਦਾ ਹੋਵੇ, ਮਨੁੱਖ ਦੇ ਹੱਥ ਨਹੀਂ। ਮਨੁੱਖ ਤਾਂ ਇਹ ਚਾਹੁੰਦਾ ਕਿ ਸਾਰੀ ਦੁਨੀਆ ਮੇਰੇ ਆਖੇ ਮਰ ਜਾਏ, ਤੇ ਮਨੁੱਖ ਇਹ ਚਾਹੁੰਦਾ ਸਾਰੀ ਦੁਨੀਆ ਜੋ ਮੈਂ ਚਾਹਵਾਂ ਉਵੇਂ ਕਰਾਂ। ਇਹ ਇਸ ਤਰ੍ਹਾਂ ਹੁੰਦਾ ਨਹੀਂ। ਈਰਖਾਲੂ ਬੰਦੇ ਬਹੁਤ ਸੋਚਦੇ ਹੈ, ਰਾਤ ਦਿਨ ਈਰਖਾ ਹੀ ਕਰਦੇ ਰਹਿੰਦੇ ਹੈ, ਇਹਦਾ ਮਾਣ ਸਤਿਕਾਰ ਕਿਉਂ ਹੋ ਗਿਆ, ਇਹਨੂੰ ਸੰਗਤਾਂ ਸਨਮਾਨ ਕਿਉਂ ਦਿੰਦੀਆਂ ਹਨ, ਇਹਦੇ ਕੋਲੇ ਇਤਨੇ ਧਨ ਪਦਾਰਥ ਕਿਉਂ ਹੈ, ਇਹਦੇ ਆਖੇ ਇੰਨੇ ਲੋਕ ਕਿਉਂ ਲੱਗਦੇ ਹੈ। ਇਹ ਰਾਤ ਦਿਨ ਈਰਖਾਲੂ ਲੋਕ ਈਰਖਾ ਹੀ ਕਰਦੇ ਮਰ ਜਾਂਦੇ ਹੈ, ਪਰ ਸਾਧ ਸਿੰਘ ਜੀ, ਈਰਖਾ ਕਰਨ ਵਾਲਿਆਂ ਦੇ ਈਰਖਾ ਕਰਨ ਨਾਲ ਕੁਝ ਨਹੀਂ ਵਿਗੜਦਾ। ਪਰਮੇਸ਼ਰ ਨਾ ਵਿਗਾੜੇ ਸਾਰੀ ਦੁਨੀਆ ਲੱਗ ਜਾਵੇ, ਕੋਈ ਕਿਸੇ ਦਾ ਰੋਮ ਨਹੀਂ ਵਿੰਗਾ ਕਰ ਸਕਦਾ। ਪ੍ਰਹਿਲਾਦ ਦੇ ਸਾਰੇ ਦੁਖੀ ਸਨ, ਪਿਤਾ ਵੀ ਉਹਦਾ ਦੁਸ਼ਮਣ ਬਣ ਗਿਆ, ਪਰ ਪਰਮੇਸ਼ਰ ਨੇ ਪ੍ਰਹਿਲਾਦ ਦੀ ਹੱਥ ਦੇ ਕੇ ਰੱਖਿਆ ਕੀਤੀ, ਵਾਲ ਵੀ ਨਹੀਂ ਵਿੰਗਾ ਹੋਣ ਦਿੱਤਾ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਪ੍ਰਹਿਲਾਦ ਦਾ ਵਾਲ ਵਿੰਗਾ ਹੋਇਆ? ਬਿਲਕੁਲ ਨਹੀਂ ਹੋਇਆ। ਵਾਹਿਗੁਰੂ ਨੇ ਸਾਰੀਆਂ ਬਖਸ਼ਿਸ਼ਾਂ ਦੇ ਕੇ ਨਵਾਜਿਆ, ਉਲਟਾ ਪ੍ਰਹਿਲਾਦ ਨੂੰ ਮਾਰਨ ਵਾਲਿਆਂ ਦਾ ਨਾਸ਼ ਕੀਤਾ। ਕੱਲ ਦੇ ਪ੍ਰਸੰਗ ਵਿੱਚ ਸੁਣਿਆ ਸੀ ਨਾ ਆਪ ਜੀ ਨੇ ਕਿ ਕੇਤਮਾਲ ਖੰਡ ਦੇ ਅੰਦਰ ਭਾਈ ਬਾਲੇ ਨੂੰ ਰਾਜਾ ਪਕੜ ਕੇ ਲੈ ਗਿਆ ਦੇਵੀ ਦੀ ਬਲੀ ਦੇਣ ਵਾਸਤੇ, ਤੇ ਜਦੋਂ ਬਲੀ ਦੇਣ ਲੱਗੇ ਮੂਰਤੀ ਵਿੱਚੋਂ ਦੇਵੀ ਪ੍ਰਗਟ ਹੋਈ, ਉਸੇ ਵਕਤ ਤਲਵਾਰ ਮਾਰਨ ਵਾਲੇ ਦੇ ਹੱਥ ਵਿੱਚੋਂ ਤਲਵਾਰ ਖੋਹ ਕੇ ਰਾਜੇ ਦੇ ਸਿਰ ਕੱਟ ਦਿੱਤਾ। ਮਹਾਰਾਜ ਦੇਵੀ ਨੂੰ ਸਵਾਲ ਕਰਦੇ, ਦੇਵੀ ਇਹ ਰਾਜਾ ਤਾਂ ਤੇਰਾ ਭਗਤ ਸੀ ਔਰ ਤੇਰਾ ਉਪਾਸ਼ਕ ਸੀ, ਤੇਰੀ ਪ੍ਰਸੰਨਤਾ ਲਈ ਸਾਡੇ ਸਿੱਖ ਨੂੰ ਫੜ ਕੇ ਲਿਆਇਆ ਕਿ ਮੈਂ ਮਾਤਾ ਦੀ ਦੇਵੀ ਦੀ ਪ੍ਰਸੰਨਤਾ ਲਵਾਂਗਾ ਸਿਰ ਚੜਾ ਕੇ, ਤੂੰ ਆਪਣੇ ਉਪਾਸ਼ਕ ਨੂੰ ਮਾਰ ਦਿੱਤਾ। ਦੇਵੀ ਕਹਿਣ ਲੱਗੀ, ਸੱਚੇ ਪਾਤਸ਼ਾਹ, ਜਿਹੜੇ ਵਾਹਿਗੁਰੂ ਦੇ ਭਗਤ ਸੰਤ ਨਾਮ ਜਪਣ ਵਾਲੇ ਹੈ, ਮੈਂ ਤਾਂ ਉਹਨਾਂ ਦੀ ਦਾਸੀ ਹੈ, ਮੈਂ ਤਾਂ ਉਹਨਾਂ ਦੀ ਰੱਖਿਆ ਕਰਦੀ ਹਾਂ। ਮਹਾਰਾਜ ਮੈਂ ਉਹਨਾਂ ਦਾ ਦੁੱਖ ਨਹੀਂ ਝੱਲ ਸਕਦੀ, ਭਾਵੇਂ ਕੋਈ ਮੇਰਾ ਉਪਾਸ਼ਕ ਹੋਵੇ, ਭਾਵੇਂ ਕੋਈ ਹੋਵੇ, ਜਿਹੜਾ ਰੱਬ ਦੇ ਪਿਆਰਿਆਂ ਨੂੰ ਦੁਖੀ ਕਰੇਗਾ ਉਸ ਦੁੱਖ ਦੇਣ ਵਾਲੇ ਨੂੰ ਮੈਂ ਕਦੇ ਵੀ ਨਹੀਂ ਛੱਡਾਂਗੀ। ਕੱਲ ਹੀ ਆਪ ਜੀ ਨੇ ਸੁਣਿਆ ਸੀ ਇਹ ਸਾਰਾ ਇਤਿਹਾਸ, ਤਾਂ ਫਿਰ ਸਤਿਗੁਰਾਂ ਨੇ ਪਰਮੇਸ਼ਰ ਦੀ ਭਗਤੀ ਨਾਲ ਸਾਰਿਆਂ ਨੂੰ ਜੋੜ ਕੇ ਉਹਨਾਂ ਨੂੰ ਗੁਰਮਤਿ ਦ੍ਰਿੜ ਕਰਵਾਈ। ਸੋ ਕਹਿਣ ਤੋਂ ਭਾਵ ਸਾਧ ਸਿੰਘ ਜੀ, ਪ੍ਰਹਿਲਾਦ ਭਗਤ ਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਿਆ। ਤੇ ਦੂਜੇ ਬੰਨੇ ਸਤਿਗੁਰੂ ਮਹਾਰਾਜ ਕਹਿੰਦੇ, ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ੈ ਬਿਖਮ ਸਥਾਨ ਭਯੰਤੁ ਬਿਖਮ ਸਥਾਨ ਭੈ ਦੂਤਾ ਇਹ ਸਾਰੀਆਂ ਪੰਕਤੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਹਿਜ ਕਿਰਤੀ ਦੇ ਅੰਦਰ ਅੰਕਿਤ ਕੀਤੀਆਂ ਹਨ। ਇਹ ਸਾਧ ਸੰਗਤ ਜੀ ਜਿਹੜਾ ਪਾਂਡਵਾਂ ਦੇ ਵਿੱਚੋਂ ਸਭ ਤੋਂ ਖੀਰਲਾ ਰਾਜਾ ਹੋਇਆ ਨਾਮ ਵਿਸਰ ਗਿਆ ਦਾਸ ਨੂੰ, ਉਸ ਨੂੰ ਜਿਸ ਵਕਤ ਰਿਸ਼ੀ ਨੇ ਸਰਾਪ ਦੇ ਦਿੱਤਾ ਕਿ ਬਾਦਸ਼ਾਹ ਤੂੰ ਮੇਰੇ ਗੁਰਦੇਵ ਦੀ ਬੜੀ ਭਾਰੀ ਬੇਅਦਬੀ ਕੀਤੀ ਹੈ, ਅਪਮਾਨ ਕੀਤਾ, ਤੂੰ 7 ਦਿਨਾਂ ਦੇ ਅੰਦਰ ਅੰਦਰ ਹੀ ਮੌਤ ਦੇ ਮੂੰਹ ਵਿੱਚ ਪਵੇਂਗਾ, ਤੂੰ ਬੰਦਗੀ ਕਰਦੇ ਦੇ ਗਲ ਵਿੱਚ ਮਰਿਆ ਸੱਪ ਪਾਇਆ ਸੀ ਤੇ ਤੈਨੂੰ ਇਹੋ ਹੀ ਸੱਪ ਡਸੇਗਾ। ਉਸ ਵਕਤ ਸੁਖਦੇਵ ਤੋਂ ਭਾਗਵਤ ਗੀਤਾ ਸੁਣੀ ਔਰ ਪਾਣੀ ਦੇ ਵਿੱਚ ਸ਼ੀਸ਼ ਮਹਿਲ ਬਣਾਇਆ, ਪਹਿਰੇਦਾਰ ਖੜੇ ਕਰ ਦਿੱਤੇ ਕਿ ਸੱਪ ਆ ਹੀ ਨਾ ਸਕੇ ਡਸਣ ਲਈ ਤੇ ਰਿਸ਼ੀ ਦਾ ਵਰਨਾ ਪੂਰਾ ਹੋ ਸਕੇ ਜੋ ਉਹਨੇ ਸਰਾਪ ਦਿੱਤਾ। ਤਾਂ ਸਾਧ ਸਿੰਘ ਜੀ 7ਵੇਂ ਦਿਨ ਕੀੜੀ ਦਾ ਰੂਪ ਧਾਰ ਕੇ ਕਾਲ ਆ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਮਨੁੱਖ ਕੌਣ ਹੈ ਵਿਚਾਰਾ ਜਿਹੜਾ ਕਿਸੇ ਦਾ ਕੋਈ ਵਿਗਾੜ ਸਕੇ, ਕਿਸੇ ਨੂੰ ਸੁੱਖ ਦੇਵੇ? ਇਹ ਤਾਂ ਵਾਹਿਗੁਰੂ ਹੀ ਸੁੱਖ ਦਿੰਦਾ। ਜੇ ਕਿਸੇ ਦੁਆਰਾ ਕਿਸੇ ਨੂੰ ਸੁੱਖ ਦਿੰਦਾ, ਪ੍ਰੇਰਣਾ ਪਿੱਛੇ ਪਰਮੇਸ਼ਰ ਦੀ ਹੁੰਦੀ ਹੈ, ਵਾਹਿਗੁਰੂ ਦੀ ਪ੍ਰੇਰਣਾ ਹੁੰਦੀ ਹੈ। ਸਾਧ ਸੰਗਤ ਜੀ, ਮਨੁੱਖ ਨਹੀਂ ਕਿਸੇ ਦਾ ਭਲਾ ਲੋਚ ਸਕਦਾ, ਭਲਾ ਉਹ ਪਰਮੇਸ਼ਰ ਦੀ ਪ੍ਰੇਰਣਾ ਕਰਾਉਂਦੀ ਹੈ। ਤੇ ਜਿਹੜਾ ਕੋਈ ਦੁੱਖ ਭੋਗਦਾ ਉਹ ਕਰਮਾਂ ਦਾ ਦੁੱਖ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਮਨੁੱਖ ਕੌਣ ਹੈ ਤੁੱਛ ਹੈ ਜਿਹੜਾ ਕੋਈ ਕਿਸੇ ਨੂੰ ਦੁੱਖ ਸੁੱਖ ਦੇਖ ਸਕੇ? ਇਹ ਤਾਂ ਸਾਰੇ ਕਾਰਜ ਸ਼੍ਰੋਮਣੀ ਕਰਤਾ ਵਾਹਿਗੁਰੂ ਪਰਮੇਸ਼ਰ ਹੀ ਆਪ ਕਰਦਾ ਹੈ।
ਕਿਉਂਕਿ ਹਰ ਦਰ ਸ਼ਸਤਰ ਅਨੁਸਾਰੇ,
ਮਹਾਰਾਜ ਕਹਿੰਦੇ ਜਿਵੇਂ ਜਿਹੜਾ ਸ਼ੇਰ ਹੁੰਦਾ ਹੈ, ਉਹ ਜਿਹੜਾ ਵਿਅਕਤੀ ਸ਼ਸਤਰਾਂ ਦੇ ਨਾਲ ਸ਼ੇਰ ਨੂੰ ਮਾਰਨ ਆਉਂਦਾ ਬੰਦੂਕ ਨਾਲ ਜਾਂ ਸ਼ਸਤਰਾਂ ਨਾਲ,
ਪੂਰਨ ਤੱਕ ਇਹ ਜੇ ਮਾਰਨ ਹਾਰੇ,
ਉਹ ਸ਼ਸਤਰਾਂ ਦੇ ਵੱਲ ਨਹੀਂ ਧਿਆਨ ਦਿੰਦਾ ਨਾ ਹੀ ਵੇਖਦਾ। ਉਹ ਤਾਂ ਜਿਹੜਾ ਸ਼ੇਰ ਉੱਤੇ ਵਾਰ ਕਰਦਾ ਨਾ ਮਨੁੱਖ, ਉਸ ਨੂੰ ਮਾਰਨ ਪੈਂਦਾ, ਉਹਨੂੰ ਝਪਟ ਮਾਰਦਾ ਕਿ ਇਹ ਵਿਅਕਤੀ ਮੈਨੂੰ ਮਾਰ ਰਿਹਾ, ਸ਼ਸਤਰ ਨਹੀਂ ਮਾਰ ਰਹੇ। ਕੁੱਤਾ ਤਾਂ ਪੈਂਦਾ ਸ਼ਸਤਰ ਨੂੰ, ਮਾਰਨ ਵਾਲੇ ਨੂੰ ਨਹੀਂ ਪੈਂਦਾ। ਸ਼ੇਰ ਪੈਂਦਾ ਮਨੁੱਖ ਨੂੰ ਜਿਹੜਾ ਉਹਨੂੰ ਮਾਰਨ ਆਉਂਦਾ ਹੈ, ਸ਼ਸਤਰਾਂ ਵੱਲ ਨਹੀਂ ਆਪਣਾ ਧਿਆਨ ਦਿੰਦਾ ਹੈ, ਐਸੀ ਦ੍ਰਿਸ਼ਟੀ ਰੱਖਦਾ ਹੈ।
ਕਿਉਂ ਗੁਰਮੁਖ ਪਰਮੇਸ਼ਰ ਦਿਸਤੇ,
ਕਿਉਂ ਮਹਾਰਾਜ ਕਹਿੰਦੇ ਵੀ ਜਿਹੜਾ ਗੁਰਮੁਖ ਹੁੰਦਾ ਹੈ, ਜਿਸ ਦਾ ਗੁਰੂ ਵੱਲ ਮੁੱਖ ਹੈ, ਉਹ ਪਰਮੇਸ਼ਰ ਵੱਲ ਆਪਣੀ ਦ੍ਰਿਸ਼ਟੀ ਆਪਣਾ ਧਿਆਨ ਲਾ ਕੇ ਰੱਖਦਾ ਕਿ ਸਾਰੇ ਦੁੱਖ ਸੁੱਖ ਵਾਹਿਗੁਰੂ ਦਿੰਦਾ, ਉਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ, ਮੈਂ ਉਸੇ ਦੀ ਤਰਫ ਆਪਣਾ ਧਿਆਨ ਲਾ ਕੇ ਰੱਖਾਂ। ਇਸ ਤਰ੍ਹਾਂ ਉਹ ਸੁਰਤ ਨੂੰ ਜੋੜ ਕੇ ਰੱਖਦਾ ਹੈ। ਇਸ ਕਰਕੇ ਉਹ ਜਾਣਦਾ ਕਿ ਹੋਰ ਕੋਈ ਨਹੀਂ ਮੈਨੂੰ ਦੁੱਖ ਸੁੱਖ ਦੇ ਸਕਦਾ, ਇਹ ਤਾਂ ਪਰਮੇਸ਼ਰ ਦੀ ਆਗਿਆ ਵਿੱਚ ਹੀ ਸਾਰਾ ਕੁਝ ਦੁੱਖ ਸੁੱਖ ਪ੍ਰਾਪਤ ਹੋ ਰਿਹਾ ਹੈ।
ਦੇਣ ਹਾਰ ਇੱਕੋ ਕਰਤਾਰਾ,
ਦੇਣ ਵਾਲਾ ਦਾਤਾ ਉਹ ਇੱਕੋ ਹੀ ਪਰਮੇਸ਼ਰ ਨੂੰ ਜਾਣਦੇ ਆ ਕਿ ਸਾਰਿਆਂ ਨੂੰ ਦਾਤਾ ਰੋਜੀ ਰਿਜਕ ਸਾਰੇ ਸੁਖ ਦੇਣ ਵਾਲਾ ਵਾਹਿਗੁਰੂ ਆਪ ਹੈ।
ਕਿਉਂ ਤੁਮ ਲਖੋ ਹੋਏ ਨਿਸਤਾਰਾ,
ਇਸ ਕਰਕੇ ਮਹਾਰਾਜ ਕਹਿੰਦੇ ਜੇ ਤੁਸੀਂ ਇਸ ਤਰ੍ਹਾਂ ਜਾਣੋਗੇ ਕਿ ਸਾਰੇ ਦੁੱਖ ਦੇਣ ਵਾਲਾ ਮਾੜੇ ਕਰਮਾਂ ਦੇ ਫਲ, ਤੇ ਉਹਨਾਂ ਨੂੰ ਨਿਵਿਰਤ ਕਰਨ ਵਾਲਾ ਵੀ ਪਰਮੇਸ਼ਰ ਹੈ ਤੇ ਸੁਖ ਵੀ ਵਾਹਿਗੁਰੂ ਦੇਣ ਵਾਲਾ ਹੈ, ਜੇ ਇਹ ਜਾਣੋਗੇ, ਇਸ ਤਰ੍ਹਾਂ ਮਨ ਵਿੱਚ ਸੋਚ ਰੱਖੋਗੇ ਕਿ ਸਾਰੀਆਂ ਦਾਤਾਂ ਪਰਮੇਸ਼ਰ ਦੇ ਦਰ ਤੋਂ ਹੀ ਪ੍ਰਾਪਤ ਹੁੰਦੀਆਂ ਹਨ।
ਮਨ ਰੋਕਣ ਕੀ ਜੇ ਅਭਿਆਸਾ,
ਫੇਰ ਤੁਹਾਡਾ ਪਾਰ ਉਤਾਰਾ ਹੋ ਜਾਏਗਾ। ਪਰਮੇਸ਼ਰ ਨਾਲ ਜੁੜੋ ਔਰ ਮਨ ਨੂੰ ਫੁਰਨਿਆਂ ਵਿੱਚ ਰੋਕਣ ਤੋਂ ਨਿਤਾ ਪ੍ਰਤੀ ਨਾਮ ਦਾ, ਗੁਰ ਸ਼ਬਦ ਦਾ, ਗੁਰਬਾਣੀ ਦਾ ਅਭਿਆਸ ਕਰੋ ਨਿਤਾ ਪ੍ਰਤੀ।
ਵਿਸ਼ੇ ਵਾਸਨਾ ਹੋਏ ਸਭ ਨਾਸਾ,
ਇਹ ਸ਼ਬਦ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਕਰਦੇ ਆ। ਚਾਂਦ ਭੱਟ ਜੀ ਨੇ ਬੜੇ ਸੁੰਦਰ ਬਚਨ ਅੰਕਿਤ ਕੀਤੇ ਆ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ ਹੈ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦ ਹੀ ਉਹ ਮਨ ਹੋੜੀ। ਕਹਿੰਦੇ ਚਿੱਤ ਦਾ ਮਨ ਦਾ ਆਸਰਾ ਵਾਹਿਗੁਰੂ ਦੇ ਚਰਨ ਹਨ। ਚਰਨ ਕੀ ਹੈ? ਨਾਮ ਰੂਪ ਚਰਨ। ਕਹਿੰਦੇ ਜਦੋਂ ਮਨ ਵਿੱਚ ਬੁਰਿਆਈਆਂ ਪੈਦਾ ਹੋਣ, ਬੁਰੇ ਸੰਕਲਪ ਪੈਦਾ ਹੋਣ, ਤਾਂ ਉਦੋਂ ਮਨ ਨੂੰ ਗੁਰੂ ਦੇ ਸ਼ਬਦ ਨਾਲ ਰੋਕਣਾ ਹੈ। ਮਨ ਨੂੰ ਹਿਰਦੇ ਵਿੱਚ ਗੁਰੂ ਦੇ ਸ਼ਬਦ ਨਾਲ ਜੋੜ ਕੇ ਮਨ ਦੇ ਬੁਰੇ ਸੁਭਾਅ ਨੂੰ ਕਾਬੂ ਕਰਨਾ ਹੈ। ਸਾਧ ਸੰਗਤ ਜੀ, ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਅਮਰੀਕਾ ਵਿੱਚ ਸਿਆਟਲ ਸ਼ਹਿਰ ਅੰਦਰ ਗਏ, ਸਿੰਘਾਂ ਨੇ ਸੰਕਲਪ ਕਰ ਲਿਆ ਕਿ ਬਾਬਾ ਜੀ ਨੂੰ ਨਾਲ ਲੈ ਕੇ ਜਿਹੜੇ ਕਾਰਖਾਨੇ ਦੇ ਅੰਦਰ ਬਹੁਤ ਵੱਡੇ ਵੱਡੇ ਜਹਾਜ਼ ਬਣਦੇ ਹੈ, ਜਹਾਜ਼ਾਂ ਦੀ ਤਿਆਰੀ ਕੀਤੀ ਜਾਂਦੀ ਹੈ, ਬਹੁਤ ਮਸ਼ੀਨਰੀਆਂ ਹਨ, ਉਹ ਵੇਖ ਕੇ ਆਈਏ। ਸੰਕਲਪ ਕਰ ਲਿਆ ਨਾਲ ਦੇ ਸਿੰਘਾਂ ਨੇ। ਮਹਾਂਪੁਰਸ਼ ਪ੍ਰਸ਼ਾਦਾ ਵਰਤਾ ਕੇ ਹਟੇ ਸਨ। ਮਹਾਂਪੁਰਖਾਂ ਦਾ ਇਹ ਸੁਭਾਅ ਸੀ ਕਿ ਦਿਨੇ ਰਾਤ ਸਿੰਘਾਂ ਨੂੰ ਲਾ ਕੇ ਅੱਠੇ ਪੈਰ ਗੁਰਬਾਣੀ ਸੁਣਦੇ ਰਹਿੰਦੇ ਸਨ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਉਹਨਾਂ ਸਿੰਘਾਂ ਦੇ ਘਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਸਾਰੇ ਸਿੰਘਾਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚਲੇ ਗਏ ਔਰ ਸਾਧ ਸੰਗ ਜੀ ਉਸ ਵਕਤ ਸਾਰੇ ਸਿੰਘਾਂ ਨੂੰ ਬਿਠਾ ਲਿਆ ਤੇ ਮਹਾਂਪੁਰਸ਼ਾਂ ਨੇ ਹੁਕਮ ਕਰਕੇ ਨੌਵੇਂ ਪਾਤਸ਼ਾਹ ਜੀ ਦੀ ਜਿੰਨੀ ਬਾਣੀ ਸੀ ਉਹ ਬਾਣੀ ਆਪ ਸਾਰੇ ਸਿੰਘਾਂ ਨੂੰ ਆਗਿਆ ਦੇ ਕੇ ਹੁਕਮ ਕੀਤਾ ਕਿ ਸਾਰੇ ਸਿੰਘ ਬੈਠ ਕੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸੁਣੋ। ਜਦੋਂ ਨੌਵੇਂ ਪਾਤਸ਼ਾਹ ਜੀ ਦੇ ਸਾਰੇ ਸ਼ਬਦ ਸਿੰਘਾਂ ਨੂੰ ਸੁਣਾਏ ਔਰ ਸੰਪੂਰਨਤਾ ਹੋਈ, ਕਹਿਣ ਲੱਗੇ ਸਿੰਘੋ ਦੱਸੋ ਮਨ ਵਿੱਚੋਂ ਫੁਰਨਾ ਮਿਟਿਆ ਕਿ ਨਹੀਂ ਮਿਟਿਆ ਜਾਣਦਾ। ਕਹਿਣ ਲੱਗੇ ਸਤਿਗੁਰਾਂ ਦੀ ਗੁਰਬਾਣੀ ਨੇ ਸਾਰੇ ਫੁਰਨੇ ਰੋਕ ਦਿੱਤੇ ਹੈ, ਇਸ ਕਰਕੇ ਮਨ ਵਿੱਚ ਐਵੇਂ ਛੋਟੇ ਛੋਟੇ ਫੁਰਨੇ ਨਾ ਪੈਦਾ ਕਰਿਆ। ਕਹਿਣ ਤੋਂ ਭਾਵ ਸਾਧ ਸੰਗਤ ਜੀ ਜਿਹੜੇ ਮਹਾਂਪੁਰਖ ਗੁਰਮੁਖ ਨਾਮ ਜਪਣ ਵਾਲੇ ਹੁੰਦੇ ਹੈ ਉਹ ਮਨ ਦੇ ਫੁਰਨੇ ਤਾਂ ਹਰ ਇੱਕ ਦੇ ਅੰਦਰ ਹੀ ਫੁਰਦੇ ਹੈ, ਇਹ ਨਹੀਂ ਗੱਲ ਕਿ ਫੁਰਨੇ ਨਹੀਂ ਫੁਰਦੇ। ਅਭਿਆਸੀਆਂ ਦੇ ਅੰਦਰ ਵੀ ਫੁਰਦੇ ਹੈ, ਦੁਨਿਆਵੀਆਂ ਦੇ ਅੰਦਰ ਵੀ ਫੁਰਦੇ ਹੈ। ਤਰੀਕਾ ਬਹੁਤ ਸਖੈਨ ਸਤਿਗੁਰਾਂ ਨੇ ਸਾਨੂੰ ਦਰਸਾਇਆ ਕਿ ਮਨ ਨੂੰ ਉਦੋਂ ਹੀ ਮੂਲ ਮੰਤਰ ਵਿੱਚ ਜੋੜੋ, ਵਾਹਿਗੁਰੂ ਮੰਤਰ ਵਿੱਚ ਜੋੜੋ, ਗੁਰਬਾਣੀ ਵਿੱਚ ਜੋੜੋ। ਜਿਵੇਂ ਜਿਵੇਂ ਜੋੜੀ ਜਾਵਾਂਗੇ, ਜਿਵੇਂ ਜਿਵੇਂ ਬਾਰ ਬਾਰ ਅਭਿਆਸ ਕਰਾਂਗੇ, ਜਿੰਨਾ ਅਭਿਆਸ ਪਰਪੱਕ ਹੋਏਗਾ ਉਨਾ ਹੀ ਮਨ ਉੱਤੇ ਕਾਬੂ ਪਾਉਣਾ ਸ਼ੁਰੂ ਹੋ ਜਾਂਦਾ। ਜਿਨ੍ਹਾਂ ਦੇ ਮਨ ਵਸ ਵਿੱਚ ਆ ਜਾਂਦਾ ਹੈ ਉਹਨਾਂ ਦਾ ਮਨ ਫਿਰ ਉਹਨਾਂ ਦੀ ਆਗਿਆ ਤੋਂ ਬਿਨਾਂ ਕੋਈ ਫੁਰਨਾ ਨਹੀਂ ਕਰਦਾ। ਸਾਧ ਸੰਗਤ ਜੀ, ਜਿਹੜਾ ਜਾਨਵਰ ਨਾ ਪਿੰਜਰੇ ਵਿੱਚ ਪਾਇਆ ਹੁੰਦਾ ਉਹ ਮਾਲਕ ਦੇ ਹੱਥ ਹੁੰਦਾ ਕਿ ਜਦੋਂ ਮਰਜ਼ੀ ਨੂੰ ਖੋਲ ਦੇਵੇ ਔਰ ਜਦੋਂ ਮਰਜ਼ੀ ਨੂੰ ਅੰਦਰ ਤਾੜ ਕੇ ਰੱਖ ਲਵੇ। ਨਾਮ ਜਪਣ ਵਾਲੇ ਨਾਮ ਦੇ ਆਸਰੇ, ਗੁਰਬਾਣੀ ਦੇ ਆਸਰੇ ਆਪਣੇ ਮਨ ਦੇ ਫੁਰਨਿਆਂ ਨੂੰ ਕੰਟਰੋਲ ਕਰ ਲੈਂਦੇ ਹੈ, ਰੋਕ ਲੈਂਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਮਨ ਨੂੰ ਰੋਕਣ ਦਾ ਅਭਿਆਸ ਕਰਨਾ ਗੁਰੂ ਦੇ ਸ਼ਬਦ ਦਾ, ਨਾਮ ਦਾ, ਗੁਰਬਾਣੀ ਦਾ ਅਭਿਆਸ ਕਰਨਾ। ਜਿਉਂ ਜਿਉਂ ਅਭਿਆਸ ਕਰੋਗੇ ਤੇ ਵਿਸ਼ਿਆਂ ਦੀ ਸਾਰੀ ਵਾਸ਼ਨਾ ਮਨ ਵਿੱਚੋਂ ਹਿਰਦੇ ਵਿੱਚੋਂ ਨਾਸ ਹੋ ਜਾਏਗੀ, ਮਿਟ ਜਾਏਗੀ।
ਕਿਤਕ ਦਿਵਸ ਰਹਿ ਕਰਤੇ ਹੈ ਬਾਥਾਨਾ,
ਕਿਉਂ ਕਿੰਨੇ ਕ ਦਿਨ ਇਸ ਨਗਰ ਦੇ ਅੰਦਰ ਸਤਿਗੁਰਾਂ ਨੇ ਰਹਿ ਕਰਕੇ
ਉਪਦੇਸ਼ ਬਖਾਨਾ।
ਉਹਨਾਂ ਨਗਰ ਦੇ ਪ੍ਰੇਮੀਆਂ ਨੂੰ ਐਸਾ ਪਾਵਨ ਪਵਿੱਤਰ ਸਤਿਗੁਰਾਂ ਨੇ ਉਪਦੇਸ਼ ਦੇ ਕੇ ਗੁਰਮਤ ਗੁਰਸਿੱਖੀ ਦ੍ਰਿੜ ਕਰਵਾਈ, ਭਾਉ ਭਗਤੀ ਦੀ ਭਾਵਨਾ ਪੈਦਾ ਕੀਤੀ ਔਰ ਉਹਨਾਂ ਦਾ ਉਧਾਰ ਕੀਤਾ। ਇਹ ਪਰ ਉਪਕਾਰ ਸੱਚੇ ਪਾਤਸ਼ਾਹ ਜੀ ਨੇ ਕੀਤੇ ਹਨ, ਸਮਾਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੰਦਾ ਹੈ। ਸਾਧ ਸੰਗਤ ਜੀ, ਇੱਥੇ ਹੀ ਗੁਰ ਇਤਿਹਾਸ ਦੀ ਕਥਾ ਦੀ ਸਮਾਪਤੀ ਕਰੀਏ। ਸਮਾਪਤੀ ਤੇ ਸਾਰੀਆਂ ਸੰਗਤਾਂ ਨੂੰ ਬਹੁਤ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀ ਹੈ, ਭਾਈ ਜਿਨ੍ਹਾਂ ਨੇ ਅਜੇ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਮਨ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਛਕੋ। ਇਹ ਐਡਾ ਵੱਡਾ ਉਪਰਾਲਾ, ਇਤਨੇ ਵੱਡੇ ਖਰਚ ਕਿਸ ਵਾਸਤੇ ਹੈ? ਇਹ ਤੁਹਾਡੇ ਅੰਦਰ ਸਿੱਖੀ ਦੇ ਸੰਸਕਾਰ ਪੈਦਾ ਕਰਨ ਲਈ, ਗੁਰਮਤ ਰਹਿਤ ਮਰਿਆਦਾ ਦ੍ਰਿੜ ਕਰਾਉਣ ਲਈ। ਇਸ ਕਰਕੇ ਜਿਨ੍ਹਾਂ ਨੇ ਅਜੇ ਤੱਕ ਮਨ ਨਹੀਂ ਬਣਾਇਆ, ਅੰਮ੍ਰਿਤ ਨਹੀਂ ਛਕਿਆ, ਉਹ ਭਾਈ ਮਨ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਤੇ ਛਕੋ। ਜਿਨ੍ਹਾਂ ਨੇ ਛਕਿਆ ਉਹ ਰਹਿਤ ਵਿੱਚ ਤਿਆਰ ਬਰ ਤਿਆਰ ਰਹੋ। ਜਿਹੜੇ ਮਾਈ ਭਾਈ ਨਸ਼ੇ ਵਰਤ ਰਹੇ ਹੈ ਉਹ ਨਸ਼ਿਆਂ ਦਾ ਤਿਆਗ ਕਰੋ। ਐਸੀ ਪੁੱਠੀ ਵਾਬ ਗਾਈ ਹੈ ਕੌਮ ਦੇ ਦੁਖੀਆਂ ਨੇ ਕਿ ਨੌਜਵਾਨ ਤਾਂ ਨਸ਼ੇ ਵਰਤਦੇ ਆ, ਅੱਜ ਕੱਲ ਨੌਜਵਾਨ ਬੀਬੀਆਂ ਵੀ ਨਸ਼ਿਆਂ ਦੇ ਸ਼ਿਕਾਰ। ਕਾਲਜਾਂ, ਯੂਨੀਵਰਸਿਟੀਆਂ, ਵੱਡੇ ਸਕੂਲਾਂ ਦੇ ਅੰਦਰ ਸਿੱਖਾਂ ਦੀਆਂ ਲੜਕੀਆਂ ਵੀ ਨਸ਼ਿਆਂ ਦੀਆਂ ਆਦੀ ਬਣ ਗਈਆਂ। ਸੋ ਖਾਲਸਾ ਜੀ, ਚਾਹੇ ਕੋਈ ਮਾਈ ਹੈ ਚਾਹੇ ਕੋਈ ਭਾਈ ਹੈ, ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਨਸ਼ੇ ਵਰਤਦੇ ਆ ਉਹ ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਦਾ ਸਿੱਖਾਂ ਦੇ ਘਰ ਵਿੱਚ ਜਨਮ ਹੋਇਆ ਉਹਨਾਂ ਨੂੰ ਬੇਨਤੀ ਆ ਕਿ ਉਹ ਸਾਬਤ ਸੂਰਤ ਕੇਸ ਰੱਖੋ ਔਰ ਕੇਸ ਰੱਖ ਕੇ ਸਿੰਘ ਸਿਰਾਂ ਤੇ ਦਸਤਾਰੇ ਸਜਾਉਣ, ਟੋਪੀਆਂ ਨਹੀਂ ਪਾਉਣੀਆਂ। ਨੌਜਵਾਨਾਂ ਨੂੰ ਬੇਨਤੀ ਹੈ ਕਿ ਭਾਈ ਕੇਸ ਵੀ ਰੱਖਣੇ ਹੈ ਔਰ ਦਸਤਾਰੇ ਵੀ ਸਜਾਉਣੇ ਹੈ। ਦਾੜਾ, ਕੇਸ ਅਤੇ ਦਸਤਾਰ ਇਹ ਸਿੱਖਾਂ ਦੀ ਵੱਖਰੀ ਸਿੱਖ ਕੌਮ ਹੋਣ ਦਾ ਇਹ ਸਾਰੀ ਦੁਨੀਆਂ ਦੇ ਅੰਦਰ ਸਾਧ ਸੰਗ ਜੀ ਵੱਖਰਾ ਪਹਿਰਾਵਾ, ਇਹ ਗੁਰਸਿੱਖਾਂ ਦਾ ਬਾਣਾ ਹੈ। ਇਹ ਜੇ ਅਸੀਂ ਦੁਨੀਆਂ ਦੇ ਤਖ਼ਤ ਉੱਤੇ ਵੱਖਰੀ ਸਿੱਖ ਕੌਮ ਹੈ ਤਾਂ ਬਾਣੀ ਬਾਣੇ ਕਰਕੇ, ਸਾਬਤ ਸੂਰਤ ਕੇਸਾਂ ਅਤੇ ਦਸਤਾਰਿਆਂ ਕਰਕੇ ਹਾਂ। ਇਸ ਕਰਕੇ ਟੋਪੀਆਂ ਨਹੀਂ ਪਾਉਣੀਆਂ ਕਦੇ ਭੁੱਲ ਕੇ ਵੀ, ਦਸਤਾਰਾਂ ਸਜਾਇਆ ਕਰੋ। ਦੀਵਾਨ ਵਿੱਚ ਵੀ ਜਦੋਂ ਆਓ ਦਸਤਾਰੇ ਸਜਾ ਕੇ ਆਓ। ਔਰ ਜੇ ਕੋਈ ਭੁੱਲ ਕੇ ਦੇਹ ਧਾਰੀਆਂ ਪਖੰਡੀਆਂ ਦੇ ਮਗਰ ਲੱਗਾ, ਜੀਵਨ ਅਜਾਈ ਗਵਾਰਿਆ, ਉਹ ਭਾਈ ਪੂਰੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰੋ, ਤਾਂ ਹੀ ਇਹਨਾਂ ਕੀਤੇ ਸਮਾਗਮਾਂ ਦਾ ਸਾਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ, ਸਤਿਗੁਰਾਂ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਦਾਸ ਵਿਸਥਾਰ ਵਿੱਚ ਨਾ ਜਾਂਦਾ ਹੋਇਆ ਇੱਥੇ ਸਮਾਪਤੀ ਕਰਦਾ, ਕਿਉਂਕਿ ਪੰਥ ਦੇ ਪ੍ਰਸਿੱਧ ਵਿਦਵਾਨ ਬਹੁਤ ਹੀ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚਣ ਵਾਲੇ ਹੈ। ਰਾਗੀ ਜਥੇ, ਢਾਡੀ ਜਥੇ ਅਤੇ ਹੋਰ ਮਹਾਂਪੁਰਖ ਵੀ ਅੱਜ ਦੇ ਸਮਾਗਮ ਅੰਦਰ ਦਰਸ਼ਨ ਦੇਣ ਲਈ ਆ ਰਹੇ ਹੈ। ਸਾਰਿਆਂ ਤੋਂ ਗੁਰਮਤ ਦੀਆਂ ਵਿਚਾਰਾਂ ਆਪਾਂ ਨੇ ਸਰਵਣ ਕਰਨੀਆਂ ਹਨ। ਸਾਰੀ ਸੰਗਤ ਦਾ, ਜਿੱਥੋਂ ਜਿੱਥੋਂ ਵੀ ਸੰਗਤ ਚੱਲ ਕੇ ਆਈ ਹੈ, ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਸੰਤ ਬਾਬਾ ਕਰਮ ਸਿੰਘ ਜੀ ਡੌਲਾਂ ਵਾਲਿਆਂ ਵੱਲੋਂ, ਭਾਈ ਪਾਲ ਸਿੰਘ ਜੀ ਉਚੇਚੇ ਤੌਰ ਤੇ ਸੰਗਤ ਵਿੱਚ ਆਏ ਹੈ, ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਡੱਲੇ ਨਗਰ ਵਾਲੇ, ਜਿਨ੍ਹਾਂ ਨੇ ਕੌਮ ਦੇ ਸੰਘਰਸ਼ ਵਿੱਚ ਬਹੁਤ ਵੱਡੀ ਸੇਵਾ ਕੀਤੀ ਹੈ, ਔਰ ਆਪਣੇ ਨਗਰ ਜੱਲੇ ਵਿਖੇ ਜੋ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਹੈ, 14 ਮਾਰਚ ਨੂੰ ਸ਼ਹੀਦਾਂ ਦੀ ਯਾਦ ਵਿੱਚ ਬਹੁਤ ਵੱਡਾ ਸਮਾਗਮ ਕਰ ਰਹੇ ਹੈ। ਸੋ ਬਾਬਾ ਗੁਰਦੇਵ ਸਿੰਘ ਜੀ ਆਏ ਹੈ, ਉਹਨਾਂ ਦਾ ਵੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਇੰਗਲੈਂਡ ਤੋਂ ਭਾਈ ਰਣਜੀਤ ਸਿੰਘ ਜੀ ਰਾਣਾ, ਇਹ ਸਿੰਘ ਇੰਗਲੈਂਡ ਵਿੱਚ ਵੀ ਬਹੁਤ ਵੱਡੀ ਸੇਵਾ ਕਰ ਰਹੇ ਹੈ, ਔਰ ਇੱਥੇ ਵੀ ਇਹਨਾਂ ਦੀ ਬਹੁਤ ਵੱਡੀ ਘਾਲਣਾ ਹੈ। ਹੁਣੇ ਹੁਣੇ ਇਹਨਾਂ ਨੇ ਜਾ ਤੂੰ ਸਾਹਿਬ, ਇਹ ਬਹੁਤ ਸੁੰਦਰ ਪੁਸਤਕ ਲਿਖੀ ਹੈ, ਜਿਸ ਦੇ ਅੰਦਰ ਜਿੰਨੇ ਕਰਨੀ ਕਮਾਈਆਂ ਵਾਲੇ ਮਹਾਂਪੁਰਖ ਹੋਏ ਹੈ, ਉਹਨਾਂ ਸਾਰਿਆਂ ਦੀ ਵਿਚਾਰ ਇਹਨਾਂ ਨੇ ਵੱਖੋ ਵੱਖਰੇ ਚੈਪਟਰ ਬਣਾ ਕੇ, ਵਿਸ਼ੇ ਬਣਾ ਕੇ ਪੁਸਤਕ ਦੇ ਅੰਦਰ ਦਿੱਤੇ ਹੈ। ਬਹੁਤ ਰੌਚਕ, ਉਸ ਅੰਦਰ ਗੁਰਮਤ ਅਨੁਸਾਰ ਬਹੁਤ ਸੁੰਦਰ ਜਾਣਕਾਰੀਆਂ ਅਤੇ ਗਿਆਨ ਹੈ। ਸਿੱਖੀ ਦੀ ਭਾਵਨਾ ਨੂੰ, ਸ਼ਰਧਾ ਨੂੰ, ਪ੍ਰੇਮ ਨੂੰ, ਦ੍ਰਿੜਤਾ ਨੂੰ ਪੈਦਾ ਕਰਨ ਵਾਲੇ ਵਿਚਾਰ ਬਹੁਤ ਸੋਹਣੇ ਅੰਕਿਤ ਕੀਤੇ ਹੈ। ਹੋਲੇ ਮਹੱਲੇ ਦੇ ਜੋੜ ਮੇਲੇ ਤੇ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫ੍ਰੀ ਉਹ ਪੁਸਤਕ ਸੰਗਤਾਂ ਦੇ ਅੰਦਰ ਪ੍ਰਚਾਰ ਦੇ ਰੂਪ ਵਿੱਚ ਵੰਡੀ ਹੈ। ਅੱਜ ਵੀ ਕੁਝ ਪੁਸਤਕਾਂ ਲੈ ਕੇ ਆਏ ਹੈ, ਦਾਸ ਨੇ ਵੀ ਉਹ ਪੁਸਤਕ ਆਪ ਪੜ੍ਹੀ ਹੈ, ਜਿਸ ਵਿੱਚ ਮਹਾਨ ਵਿਦਵਾਨ ਕਰਨੀ ਕਮਾਈ ਵਾਲੇ ਮਹਾਂਪੁਰਖ ਨਾਮ ਰਸੀਏ ਡਾਕਟਰ ਭਾਈ ਵੀਰ ਸਿੰਘ ਜੀ ਦੇ ਵਿਚਾਰ ਅੰਕਿਤ ਕੀਤੇ ਹੈ। ਔਰ ਸਤਿਗੁਰਾਂ ਦੇ ਪਾਵਨ ਸਤਿਕਾਰ ਲਈ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੇ ਬਹੁਤ ਸੋਹਣੇ ਵਿਚਾਰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸ੍ਰੀ ਮੁਖ ਵਾਕ ਹੈ, ਉਹ ਗੁਰਸਿੱਖ ਦੀ, ਪੰਥ ਦੀ ਸਦਾ ਹੀ ਅਗਵਾਈ ਕਰਦਾ। ਔਰ ਜਦੋਂ 1984 ਦਾ ਘੱਲੂ ਘਾਰਾ ਵਾਪਰਿਆ, ਉਸ ਵੇਲੇ ਦੇ ਦਿੱਲੀ ਦੰਗਿਆਂ ਦੇ ਵੇਲੇ ਦੇ ਸਾਰੇ ਸ੍ਰੀ ਮੁਖ ਵਾਕਾਂ ਉੱਤੇ ਬੜੀ ਸੁੰਦਰ ਉਹਨਾਂ ਨੇ ਸ਼ਰਧਾ ਵਾਲੀ ਵਿਚਾਰ, ਇਸੇ ਤਰ੍ਹਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਵਿਚਾਰ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਵਿਚਾਰ, ਸੰਤ ਬਾਬਾ ਰਾਮ ਸਿੰਘ ਜੀ ਨਾਮਧਾਰੀ, ਸਾਧ ਸੰਗਤ ਜੀ ਨਾਮਧਾਰੀਆਂ ਨੇ ਬਾਅਦ ਵਿੱਚ ਬਾਬਾ ਰਾਮ ਸਿੰਘ ਜੀ ਦੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਇਹ ਗੁਰੂ ਦੀ ਮਨਮਤ ਵਾਲੀ ਪ੍ਰਥਾ ਚਲਾਈ ਹੈ। ਬਾਬਾ ਰਾਮ ਸਿੰਘ ਜੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ, ਗੁਰਸਿੱਖੀ ਦੇ ਪ੍ਰਚਾਰਕ ਨਾਮ ਦੇ ਰਸੀਏ, ਬੜੇ ਹੀ ਕੁਰਬਾਨੀ ਵਾਲੇ ਮਹਾਂਪੁਰਖ ਹੋਏ ਆ, ਜਿਨ੍ਹਾਂ ਨੇ ਕੌਮ ਦੀ ਖਾਤਰ ਬਹੁਤ ਵੱਡੀ ਸ਼ਹੀਦੀ ਦਿੱਤੀ ਹੈ। ਉਹਨਾਂ ਦੇ ਵਿਚਾਰ ਬਹੁਤ ਸੁੰਦਰ ਇਸ ਪੁਸਤਕ ਦੇ ਵਿੱਚ ਦਿੱਤੇ ਹੋਏ ਹੈ। ਹੋਰ ਵੀ ਬਹੁਤ, ਅਮਲੀਕ ਲਾਲ ਇਹ ਰਤਨ, ਇਸ ਪੁਸਤਕ ਦੇ ਅੰਦਰ ਬਹੁਤ ਸੁੰਦਰ ਵਿਚਾਰਾਂ ਦਿੱਤੀਆਂ। ਇਹ ਇਹਨਾਂ ਨੇ ਫਰੀ ਸੰਗਤਾਂ ਦੇ ਅੰਦਰ ਇਹ ਪੁਸਤਕ ਵੰਡੀ ਹੈ। ਇਹ ਬਹੁਤ ਵੱਡਾ ਇਹਨਾਂ ਦਾ ਗੁਰਮੁਖਾਂ ਦਾ ਉਪਰਾਲਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਸਾਡੀ ਸੰਗਤ ਦੇ ਅੰਦਰ ਭਾਈ ਸੁਖਜੀਤ ਸਿੰਘ ਜੀ ਢਪਈਆਂ ਵਾਲੇ, ਸਰਦਾਰ ਨਰਿੰਦਰ ਸਿੰਘ ਜੀ ਸਰਪੰਚ ਮਲਸੀਹਾਂ ਨਗਰ ਵਾਲੇ, ਔਰ ਬਹੁਤ ਹੀ ਕੁਰਬਾਨੀ ਵਾਲੇ ਇੰਗਲੈਂਡ ਨਿਵਾਸੀ ਸਿੰਘ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਕੌਮ ਦੀ ਖਾਤਰ ਹਮੇਸ਼ਾ ਅੱਗੇ ਹੋ ਕੇ ਵੱਧ ਚੜ੍ਹ ਕੇ ਸੇਵਾ ਕੀਤੀ। ਵੱਡੇ ਵੱਡੇ ਜ਼ਾਲਮ ਸਰਕਾਰਾਂ ਦੇ ਦੁੱਖਾਂ ਦੀ ਤਕਲੀਫਾਂ ਦੀ ਕੋਈ ਪਰਵਾਹ ਨਹੀਂ ਕੀਤੀ। ਜ਼ਾਲਮ ਸਰਕਾਰ ਨੇ ਪਿਛਲੇ ਦਿਨੀ ਨਜਾਇਜ਼ ਝੂਠੇ ਕੇਸ ਵੀ ਪਾਏ ਔਰ ਲੰਮੀ ਜੇਲ੍ਹ ਦੀ ਵੀ ਯਾਤਰਾ ਕਰਨੀ ਪਈ। ਬਿਲਕੁਲ ਨਹੀਂ ਘਬਰਾਏ, ਡੋਲੇ ਨਹੀਂ, ਡਟ ਕੇ ਕੌਮ ਦੀ ਚੜ੍ਹਦੀ ਕਲਾ ਲਈ ਸਾਧ ਸੰਗਤ ਜੀ ਪਹਿਰਾ ਦਿੱਤਾ। ਇਹ ਸਤਿਗੁਰੂ ਜੀ ਦੀ ਕਿਰਪਾ ਹੈ। ਉਹ ਗੁਰਮੁਖ ਵੀ ਸੰਗਤ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੈ ਅਤੇ ਸਟੇਟ ਦੇ ਸੈਕਟਰੀ ਸਾਹਿਬ ਵੀ ਬਹੁਤ ਸੁੰਦਰ ਵਿਚਾਰਾਂ ਸੰਗਤ ਨੂੰ ਸਰਵਣ ਕਰਾਉਣ ਲਈ ਹਾਜ਼ਰ ਹਨ। ਇਸ ਤੋਂ ਇਲਾਵਾ ਸਾਧ ਸੰਗਤ ਜੀ ਗਿਆਨੀ ਕਰਮਜੀਤ ਸਿੰਘ ਜੀ ਵੀ ਖਡੂਰ ਸਾਹਿਬ ਕੋਲੋਂ ਆਏ ਹੈ, ਔਰ ਇਸੇ ਤਰ੍ਹਾਂ ਬੇਅੰਤ ਸੰਗਤਾਂ ਨਗਰ ਕੰਗਾ ਤੋਂ ਜਥੇਦਾਰ ਭਾਈ ਲੱਖਾ ਸਿੰਘ ਜੀ ਦੇ ਭਰਾਤਾ ਭਾਈ ਬਚਿੱਤਰ ਸਿੰਘ ਜੀ ਔਰ ਉਹਨਾਂ ਦਾ ਸਾਰਾ ਪਰਿਵਾਰ ਅਤੇ ਬੇਅੰਤ ਸੰਗਤ ਲੈ ਕੇ ਆਏ ਹੈ। ਸੋ ਸਾਰਿਆਂ ਦਾ ਹੀ ਦਾਸ ਕਿੰਨਿਆਂ ਦੇ ਨਾਮ ਲਵੇ, ਸਮੁੱਚੇ ਰੂਪ ਵਿੱਚ ਹੀ ਸਾਰਿਆਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਵਿਸ਼ੇਸ਼ ਰੂਪ ਦੇ ਵਿੱਚ ਸਾਧ ਸੰਗਤ ਜੀ ਸਿੱਖ ਚੈਨਲ ਇੰਗਲੈਂਡ ਵਾਲੇ ਵੀਰਾਂ ਦਾ, ਜਿਹੜੇ ਇਸ ਚੈਨਲ ਦੁਆਰਾ ਅੱਜ ਦੇ ਅਤੇ ਕੱਲ ਦੇ ਇਹ ਸਮਾਗਮ ਜੋ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਤੀਸਰੀ ਫਤਿਹ ਦਿਵਸ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਉਲੀਕੇ ਗਏ ਹੈ, ਇਹ ਸਾਰੇ ਯੂਰਪ, ਸਾਰੇ ਵਿਦੇਸ਼ਾਂ ਅਤੇ ਸਾਰੇ ਇੰਗਲੈਂਡ ਵਿੱਚ ਇਹ ਸਾਰੀ ਜੋ ਇਹ ਸਮਾਗਮ ਦੇ ਉੱਤੇ ਗੁਰਮਤਿ ਦੀ ਵਿਚਾਰ ਕੀਰਤਨ ਕਥਾ ਹੋ ਰਹੀ ਹੈ, ਇਹ ਸਾਰਾ ਇਹਨਾਂ ਨੇ ਯੂਰਪ ਅੰਦਰ ਵਿਦੇਸ਼ਾਂ ਅੰਦਰ ਸੰਗਤਾਂ ਨੂੰ ਦਰਸ਼ਨ ਕਰਾਉਣੇ ਹੈ। ਸੋ ਇਹਨਾਂ ਸਿੰਘਾਂ ਦਾ, ਯੂਕੇ ਸਿੱਖ ਚੈਨਲ ਵਾਲਿਆਂ ਦਾ ਵਿਸ਼ੇਸ਼ ਰੂਪ ਵਿੱਚ ਬਹੁਤ ਬਹੁਤ ਧੰਨਵਾਦ, ਸਿੱਖ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਸਮਾਪਤੀ ਤੇ ਭਾਈ ਸਾਹਿਬ ਭਾਈ ਇਕਵਿੰਦਰ ਸਿੰਘ ਜੀ ਜੋ ਅਮਰੀਕਾ ਚੋਂ ਆਏ ਹੈ, ਇਸ ਨਗਰ ਦੇ ਵਸਨੀਕ ਹੈ, ਜਿਨ੍ਹਾਂ ਨੇ ਹਮੇਸ਼ਾ ਆਪਣੀ ਕਿਰਤ ਕਮਾਈ ਵਿੱਚੋਂ ਸਾਧ ਸੰਗਤ ਜੀ ਬਹੁਤ ਵੱਡੀ ਸੇਵਾ ਕਰਦੇ ਹੈ ਔਰ ਇਹਨਾਂ ਸਮਾਗਮਾਂ ਵਿੱਚ ਹਮੇਸ਼ਾ ਵੱਧ ਚੜ੍ਹ ਕੇ ਬਹੁਤ ਵੱਡਾ ਯੋਗਦਾਨ। ਪੰਥ ਦੇ ਵੱਡੇ ਵੱਡੇ ਵਿਦਵਾਨਾਂ ਨੂੰ ਪਿਛਲੇ ਦੋ ਸਮਾਗਮਾਂ ਦੇ ਅੰਦਰ ਖਾਲਸਾ ਮੈਡਲਾਂ ਨਾਲ ਸੁਨਹਿਰੀ ਮੈਡਲ ਗਿਆਨੀ ਪਿੰਦਰਪਾਲ ਸਿੰਘ ਜੀ ਨੂੰ ਅਤੇ ਹੋਰ ਸਿੰਘਾਂ ਨੂੰ ਦੇ ਕੇ ਸਨਮਾਨਿਤ ਕੀਤਾ। ਕਿਉਂ ਕਿ ਇਹ ਕੌਮ ਦੇ ਪ੍ਰਚਾਰਕ, ਕੌਮ ਦੀ ਸੇਵਾ ਕਰ ਰਹੇ ਹੈ, ਇਸ ਕਰਕੇ ਸਨਮਾਨ ਕਰਦੇ ਹੈ। ਕੌਮ ਦੀ ਸੇਵਾ ਵਿੱਚ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਪਾ ਰਹੇ ਹੈ ਔਰ ਇਹ ਨਿਰੋਲ ਧਾਰਮਿਕ ਸਮਾਗਮ ਹਰ ਸਾਲ ਇਸ ਨਗਰ ਵਿੱਚ, ਇਸ ਇਲਾਕੇ ਵਿੱਚ ਸਿੱਖੀ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਕਰਾਉਂਦੇ ਹੈ। ਬਹੁਤ ਵੱਡਾ ਉੱਦਮ ਉਪਰਾਲਾ ਇਹਨਾਂ ਦੇ ਸਹਿਯੋਗੀ ਹਨ ਭਾਈ ਪਰਮਜੀਤ ਸਿੰਘ ਜੀ ਮਲਸੀਆਂ ਵਾਲੇ, ਉਹ ਵੀ ਬਹੁਤ ਇਹਨਾਂ ਸਿੰਘਾਂ ਦਾ ਸਹਿਯੋਗ ਅਤੇ ਸਾਥ ਵਿਦੇਸ਼ ਵਿੱਚ ਬੈਠੇ ਹੀ ਦੇ ਰਹੇ ਹੈ। ਔਰ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਜੀ, ਭਾਈ ਸੁਰਜੀਤ ਸਿੰਘ ਜੀ, ਇਹ ਸਾਰੇ ਸਿੰਘ ਬਹੁਤ ਉਤਸ਼ਾਹ ਰੱਖ ਕੇ ਸੰਗਤਾਂ ਨੂੰ ਪ੍ਰੇਰਨਾ ਇਸ਼ਤਿਹਾਰਾਂ ਦੁਆਰਾ, ਲਾਊਡ ਸਪੀਕਰਾਂ ਦੁਆਰਾ, ਮੀਡੀਆ ਦੁਆਰਾ ਵੀ, ਔਰ ਕਿੰਨਾ ਵੱਡਾ ਖਰਚ ਲੰਗਰਾਂ ਦਾ, ਪੰਡਾਲਾਂ ਦਾ, ਆਏ ਰਾਗੀ ਢਾਡੀ ਸਿੰਘਾਂ ਦਾ ਸਨਮਾਨ, ਮਹਾਂਪੁਰਖਾਂ ਦਾ ਸਨਮਾਨ, ਇਹ ਬਹੁਤ ਵੱਡਾ ਉਪਰਾਲਾ ਸਾਧ ਸੰਗਤ ਜੀ। ਇਹ ਜਿਹੜੀ ਟੀਮ ਹੈ ਨਾ, ਭਾਈ ਪਰਮਜੀਤ ਸਿੰਘ ਜੀ ਮਲਸੀਆਂ ਔਰ ਭਾਈ ਇਕਵਿੰਦਰ ਸਿੰਘ ਜੀ ਅਮਰੀਕਾ ਵਾਲਿਆਂ ਦੀ, ਇਹ ਬੜੇ ਚੜ੍ਹਦੀ ਕਲਾ ਵਾਲੇ ਸਿੰਘ, ਔਰ ਨਾਲ ਇਹਨਾਂ ਦੇ ਭਾਈ ਪਰਮਜੀਤ ਸਿੰਘ ਜੀ ਇੰਗਲੈਂਡ ਵਾਲੇ, ਇਹ ਹਮੇਸ਼ਾ ਕੌਮ ਨੂੰ ਸਮਰਪਿਤ, ਉੱਥੇ ਵੀ ਸਿੱਖੀ ਦੇ ਪ੍ਰਚਾਰ ਵਿੱਚ ਬਹੁਤ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਹੈ, ਤੇ ਇੱਥੇ ਵੀ ਆ ਕੇ ਸਤਿਗੁਰਾਂ ਦਾ ਬਚਨ ਹੈ ਕਿ ਗੁਰੂ ਕਾ ਸਿੱਖ ਜਿੱਥੇ ਵੀ ਜਾਵੇ, ਇੱਕ ਨੂੰ, ਦੋ ਨੂੰ, ਜਿੰਨੀ ਕਿਸੇ ਵਿੱਚ ਸਮਰੱਥਾ ਹੋਵੇ, ਗੁਰੂ ਨਾਲ, ਸਿੱਖੀ ਨਾਲ ਜੋੜੇ, ਇਹ ਸਿੱਖ ਦਾ ਕਰਤੱਵ ਹੋਣਾ ਚਾਹੀਦਾ। ਉਹ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਸੱਚੇ ਪਾਤਸ਼ਾਹ ਆਪ ਹੀ ਇਹਨਾਂ ਤੋਂ ਕਰਾ ਰਹੇ ਹੈ। ਇਹਨਾਂ ਸਿੰਘਾਂ ਦਾ ਜਿੰਨਾ ਵੀ ਧੰਨਵਾਦ ਕਰੀਏ, ਥੋੜੇ ਤੋਂ ਥੋੜਾ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਸਮਾਂ ਅੱਗੇ ਹੋ ਗਿਆ, ਆਪ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਦਾਸ ਨੂੰ ਸੰਗਤ ਵਿਚ ਆਉਂਦਿਆਂ ਦੇ ਦਰਸ਼ਨ ਹੋ ਰਹੇ ਆ। ਭਾਈ ਸੁਖਵੰਤ ਸਿੰਘ ਜੀ ਜਵੱਦੀ ਵਾਲੇ ਸਾਤ ਸੰਗਤ ਜੀ, ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਗੁਰਮਤ ਦੇ ਅੰਦਰ ਨਿਰਧਾਰਿਤ ਕੀਰਤਨ ਜੋ ਰਾਗਾਂ ਦੇ ਅੰਦਰ ਸਿਖਾਇਆ ਜਾਂਦਾ, ਉਹਨਾਂ ਨੇ ਬਹੁਤ ਵਿਦਿਆਰਥੀਆਂ ਨੂੰ ਨਿਰਧਾਰਿਤ ਰਾਗਾਂ ਦੇ ਵਿਚ ਕੀਰਤਨ ਸਿਖਾਇਆ। ਔਰ ਅੱਜ ਵੀ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਕਲਾਂ ਵਿਖੇ ਸੰਤ ਅਮੀਰ ਸਿੰਘ ਜੀ ਦੇ ਪਾਸ ਰਹਿ ਕੇ ਕੀਰਤਨ ਦੀ ਵਿਦਿਆ ਵਿਦਿਆਰਥੀਆਂ ਨੂੰ ਦੇ ਰਹੇ ਹੈ। ਜਦੋਂ ਤੁਸੀਂ ਉਹਨਾਂ ਤੋਂ ਕੀਰਤਨ ਸੁਣੋਗੇ ਨਾ, ਕਹਿੰਦੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਕੀਰਤਨ ਦੇ ਰਸ ਦੀਆਂ ਝੜੀਆਂ ਲਾ ਦਿੰਦੇ ਹੈ। ਔਰ ਬਹੁਤ ਹੀ ਸੁੰਦਰ ਨਿਰਧਾਰਿਤ ਰਾਗਾਂ ਵਿਚ ਕੀਰਤਨ ਸਿਖਾਉਂਦੇ ਵੀ ਹੈ, ਕਰਦੇ ਵੀ ਹੈ। ਉਹ ਵੀ ਉਚੇਚੇ ਤੌਰ ਤੇ ਆਏ ਆ। ਉਹਨਾਂ ਗੁਰਮੁਖਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ।
ਕਿਤਕ ਦਿਵਸ ਰਹਿ ਕਰ ਤਹਿ ਖਾਨਾ,
ਤਿੰਨ ਸੋ ਆਸੋ ਉਪਦੇਸ਼ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।